ਜਿਹੜੇ ਇਹਨਾਂ ਦੇ ਜਿੰਨੇ ਗੀਤ ਆ ਨਾ ਉਹ ਸਾਰੇ ਨਾ ਜਿਹੜੇ ਸਮਾਜਿਕ ਤਾਣੇ ਬਾਣੇ ਨਾਲ ਓਤ ਪੋਤ ਆ।
ਜੀ ਆਪਾਂ ਗੱਲਬਾਤ ਕਰਦੇ ਰਹਾਂਗੇ, ਮੈਨੂੰ ਹੁਣ ਇੱਥੇ ਸਟੇਸ਼ਨ ਦੀ ਆਈਡੀ ਲੈਣੀ ਪੈਣੀ ਹੈ, ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਆ, ਉਸ ਤੋਂ ਬਾਅਦ ਕੰਟੀਨਿਊ ਕਰਾਂਗੇ ਗੱਲਬਾਤ ਕਰਾਂਗੇ ਕਿ ਕੁਲਦੀਪ ਮਾਣਕ ਦੇ ਨਾਲ ਜਿੱਥੇ ਇਹਨਾਂ ਦਾ ਨਾਂ ਬਹੁਤ ਜ਼ਿਆਦਾ ਜੁੜਿਆ ਹੋਇਆ ਅਤੇ ਉਸ ਤੋਂ ਇਲਾਵਾ ਵੱਖ ਵੱਖ ਹੋਰ ਵੀ ਗਾਇਕ ਨੇ ਉਹਨਾਂ ਦੀ ਵੀ ਆਪਾਂ ਗੱਲਬਾਤ ਕਰਾਂਗੇ।
You are listening to WTOR 770 AM, Youngstown, Toronto.
Trucking wale veero, dhyan naal suno. Truck jiddan da bhi chalaunde ho, manual ja automatic. Quick Truck Lube, chete ahi na rakhyo. Truck di badhiya service layi, Quick Truck Lube. Lo ji, tiji location bhi khol diya. Exit 579 from Highway 401 in Napanee. Aho ji, koi appointment nahi, drive-through facility. Exit 579 from Highway 401 in Napanee. Quick Truck Lube, the one-stop shop. 519-622. 220660 ja quicktrucklube.com QTL because we care. Quick Truck Lube.
CIBC Global Money Transfer ke sath apne parivar ko zyada se zyada khushiyan dein. CIBC Global Money Transfer ki $0 transfer fees ka fayda uthayein aur apne parivar tak pahunchaye aur bhi zyada paise. Aaj hi cibc.com/gmt event par jayein aur promo code GMT event ke sath apne pehle transfer par $300 tak wapas paye. Sharte aur CIBC foreign exchange rates lagu.
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828, 905-450-2828.
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿੱਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਓ ਯਾਰ, ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ,
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272।
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ।
ਸਟੂਡੈਂਟ, ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ,
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ।
CWC ਇਮੀਗ੍ਰੇਸ਼ਨ, CWC ਇਮੀਗ੍ਰੇਸ਼ਨ,
905-670-4444,
670-4444, CWC ਇਮੀਗ੍ਰੇਸ਼ਨ, ਆਪਕੋ ਆਪਕੇ ਅਪਨੋ ਸੇ ਮਿਲਾਏ।
ਜਿਹੜੇ ਤੁਸੀਂ ਪ੍ਰੋਗਰਾਮ ਖਬਰਸਾਰ ਦੇ ਨਾਲ ਖਬਰਸਾਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਵੱਲੋਂ ਇੱਕ ਸ਼ਰਧਾਂਜਲੀ ਪ੍ਰੋਗਰਾਮ ਰੱਖਿਆ ਗਿਆ ਹੈ ਦੇਵ ਤਰੀਕਿਆਂ ਵਾਲੇ ਵਾਸਤੇ ਔਰ ਇੱਕ ਵਾਰੀ ਫਿਰ ਦੱਸਦੀ ਜਿਹੜੇ ਸਰੋਤੇ ਸਾਡੇ ਨਾਲ ਨਵੇਂ ਜੁੜੇ ਨੇ ਇਸ ਸਮੇਂ ਮੇਰੇ ਨਾਲ ਤਰਲੋਚਨ ਚਾਂਡੇ ਨੇ ਔਰ ਜਿਨ੍ਹਾਂ ਨੂੰ ਪਹਿਲਾ ਸ਼ਾਗਿਰਦ ਬਣਦਾ ਮਾਣ ਮਹਿਸੂਸ ਹੈ ਦੇਵ ਤਰੀਕਿਆਂ ਵਾਲੇ ਦਾ ਔਰ ਮੈਨੂੰ ਇਹ ਮਾਣ ਮਹਿਸੂਸ ਹੈ ਕਿ ਮੈਂ ਤਰਲੋਚਨ ਚਾਂਡੇ ਦਾ ਸ਼ਾਗਿਰਦ ਬਣਿਆ ਸੀਗਾ ਔਰ ਪੰਜਾਬੀ ਦੇ ਵਿੱਚ ਆਪਣੀ ਪਕੜ ਔਰ ਆਪਣੀ ਲਿਖਤ ਨੂੰ ਬਿਹਤਰ ਕਰਨ ਦੇ ਲਈ ਇਹਨਾਂ ਦੇ ਪਾਸੋਂ ਮੈਂ ਸਿੱਖਦਾ ਰਿਹਾ ਵਾਂ ਸੋ ਇਹਨਾਂ ਦੇ ਨਾਲ ਅੱਜ ਮੈਂ ਗੱਲਬਾਤ ਕਰ ਰਿਹਾ ਵਾਂ ਦੇਵ ਤਰੀਕਿਆਂ ਵਾਲੇ ਦੀ ਜ਼ਿੰਦਗੀ ਦੇ ਬਾਰੇ 'ਚ ਔਰ ਤਰਲੋਚਨ ਚਾਂਡੇ ਉਹਨਾਂ ਨੇ ਦੱਸਿਆ ਕਿ ਜਿੱਥੇ ਉਹਨਾਂ ਨੇ ਵੱਖ ਵੱਖ ਹੋਰ ਗੀਤ ਲਿਖੇ ਕਹਾਣੀਆਂ ਲਿਖੀਆਂ ਕਵਿਤਾਵਾਂ ਲਿਖੀਆਂ ਔਰ ਜੋ ਇਸ ਸਮੇਂ ਕਾਰਪੋਰੇਟ ਵਰਲਡ ਇੱਕ ਕਵਿਤਾ ਉਹਨਾਂ ਦੀ ਪਿਛਲੇ ਸਮੇਂ ਦੇ ਵਿੱਚ ਕਾਫੀ ਚਰਚਿਤ ਹੋਈ ਸੀ ਕਾਰਪੋਰੇਟ ਵਰਲਡ ਵੱਲੋਂ ਖੇਤ ਜਿਹੜੇ ਨੇ ਔਰ ਜੰਗਲ ਨੇ ਦਰਖਤ ਨੇ ਰੁੱਖ ਨੇ ਉਹ ਉਜਾੜੇ ਜਾ ਰਹੇ ਨੇ ਅਤੇ ਪਿੰਡ ਸ਼ਹਿਰਾਂ 'ਚ ਤਬਦੀਲ ਹੋ ਰਹੇ ਨੇ ਉਸ ਦੇ ਉੱਤੇ ਬੜੀ ਇਹਨਾਂ ਨੇ ਇੱਕ ਭਾਵਪੂਰਤ ਕਵਿਤਾ ਵੀ ਲਿਖੀ ਸੀਗੀ ਪਰ ਉਹਨਾਂ ਕਵਿਤਾਵਾਂ ਨੂੰ ਹੁਣ ਇੱਥੇ ਹੀ ਛੱਡਦਿਆਂ ਹੋਇਆਂ ਕਿਉਂਕਿ ਬਹੁਤ ਪੱਖ ਨੇ ਅਸੀਂ ਦੋ ਤਿੰਨ ਦਿਨ ਹਫ਼ਤਾ ਪ੍ਰੋਗਰਾਮ ਇਹਨਾਂ ਦੇ ਉੱਤੇ ਕਰ ਸਕਦੇ ਹਾਂ ਇਹਨਾਂ ਦੀ ਜ਼ਿੰਦਗੀ ਦੇ ਬਾਰੇ 'ਚ ਗੱਲਾਂ ਬਾਤਾਂ ਕਰ ਸਕਦੇ ਹਾਂ ਅਤੇ ਜਿੱਥੇ ਇਹਨਾਂ ਨੇ ਗੱਲ ਕੀਤੀ ਹੈ ਕਿ ਇੱਕ ਪਹਿਲੀ ਜਿਹੜੀ ਕਿਤਾਬ ਲਿਖੀ ਉਹ ਦੇਸ਼ ਪ੍ਰੇਮ ਅਤੇ ਦੇਸ਼ ਭਗਤੀ ਦੇ ਗੀਤਾਂ ਵਾਲੀ ਔਰ ਉਹ ਗੀਤ ਆਏ ਸੀਗੇ ਔਰ ਗੀਤ ਵਾਲੇ ਉਹ ਗਾਏ ਨਹੀਂ ਗਏ ਗਏ ਉਹ ਕਿਤਾਬ ਦੇ ਵਿੱਚ ਹੀ ਰਹਿ ਗਏ ਹੁਣ ਤੱਕ 3 ਦਰਜਨ ਲਗਭਗ 35-36 ਕਿਤਾਬਾਂ ਨੇ ਹਰਦੇਵ ਦਲਗੀਰ ਦੀਆਂ ਦੇਵ ਤਰੀਕੇ ਵਾਲੇ ਦੀਆਂ ਲਿਖੀਆਂ ਹੋਈਆਂ ਮਿਲਦੀਆਂ ਨੇ ਅਤੇ ਤਰਲੋਚਨ ਜੀ ਹੁਣ ਥੋੜ੍ਹਾ ਜਿਹਾ ਜਾਣਨਾ ਚਾਹਾਂਗਾ ਮੈਂ ਜਿੱਥੇ ਦੇਸ਼ ਭਗਤੀ ਦੇ ਗੀਤ ਅਤੇ ਉਸ ਦੇ ਨਾਲ ਨਾਲ ਧਾਰਮਿਕ ਲੋਕ ਗਾਥਾਵਾਂ ਜਿਹੜੀਆਂ ਲਿਖੀਆਂ ਗਈਆਂ ਅਤੇ ਗੀਤ ਲਿਖੇ ਗਏ ਧਾਰਮਿਕ ਗੀਤ ਲਿਖੇ ਗਏ ਚਾਹੇ ਇਹ ਲੈ ਕੇ ਕਲਗੀਧਰ ਤੋਂ ਥਾਪੜਾ ਬੰਦਾ ਸਿੰਘ ਬਹਾਦਰ ਦੇ ਉੱਤੇ ਲਿਖਿਆ ਹੋਇਆ ਅਤੇ ਜਾਂ ਫਿਰ ਤਿੱਖਾ ਚੱਲਦਾ ਸੀ ਇਸ ਉੱਤੇ ਆਰਾ ਅਤੇ ਇਹ ਤੋਂ ਇਲਾਵਾ ਸਰਵਣ ਪੁੱਤਰਾ ਅਤੇ ਹੋਰ ਐਸੇ ਗੀਤ ਜਿਹੜੇ ਧਾਰਮਿਕ ਰਚਨਾਵਾਂ ਇਹਨਾਂ ਦੀਆਂ ਨੇ ਉਹ ਵੀ ਬਹੁਤ ਪਾਪੂਲਰ ਹੋਈਆਂ ਅਤੇ ਵੱਖ ਵੱਖ ਗਾਇਕਾਂ ਵੱਲੋਂ ਗਾਈਆਂ ਗਈਆਂ ਇਹਨਾਂ ਬਾਰੇ ਥੋੜ੍ਹਾ ਜ਼ਿਕਰ ਕਰਨਾ ਚਾਹੋਗੇ
ਮੈਂ ਨਾ ਆਪਣੇ ਇੱਕ ਨਾ ਜਿਹੜਾ ਉਹਨਾਂ ਦਾ ਕਰਮਜੀਤ ਧੂਰੀ ਦਾ ਜਿਹੜਾ ਗਾਇਆ ਗੀਤ ਸੀਗਾ ਨਾ ਧਾਰਮਿਕ ਗੀਤ ਹੁੰਦੀਆਂ ਸ਼ਹੀਦ ਜੋੜੀਆਂ ਆਜ਼ਾਦੀ ਦੇਸ਼ ਦੀ ਬੁਰਜ ਤੇ ਚੜ ਕੇ ਉਹ ਬੜਾ ਸਾਡੇ ਜਦੋਂ ਅਸੀਂ ਚੜ੍ਹਦੀ ਉਮਰ ਚ ਹੁੰਦੇ ਸੀ ਉਦੋਂ ਬੜਾ ਬੜਾ ਪਾਪੂਲਰ ਸੀ ਗੀਤ ਇਹ ਹੋਰ ਬੜੇ ਉਹਨਾਂ ਨੇ ਨਾ ਕਲੀਆਂ ਦਾ ਬਾਦਸ਼ਾਹ ਤਾਂ ਚਲੋ ਕਹੀ ਜਾਂਦੇ ਪਰ ਕਲੀ ਕੋਈ ਲਿਖੀ ਆ ਬਾਕੀ ਤਾਂ ਉਹਨਾਂ ਨੇ ਕਿਸੇ ਲਿਖਿਆ
ਸਿਰਫ ਇੱਕੋ ਕਲੀ ਕਿ ਜਿਹੜੀ ਤੇਰੇ ਟਿੱਲੇ ਤੋਂ ਸੂਰਤ ਦਿੰਦੀ ਹੈ ਹੀਰ ਦੀ
ਬਸ ਇੱਕੋ ਕਲੀ ਆ ਬਾਕੀ ਸਾਰੇ ਉਹਨਾਂ ਦੇ ਦੂਜੇ ਉਹ ਆਪਣੇ ਨਾ
ਗੁਰਦਾਸ ਮਾਨ ਨੇ ਵੀ ਜ਼ਿਕਰ ਕੀਤਾ ਸੀ ਕੁਲਦੀਪ ਮਾਣਕ ਦਾ ਦੇਵ ਤਰੀਕਿਆਂ ਵਾਲੇ ਦਾ ਕਿ ਹੱਦ ਮੁਕਾ ਗਏ ਕਲੀਆਂ ਦੀ ਸੋ ਇੱਕੋ ਕਲੀ ਇਹਨਾਂ ਨੇ ਲਿਖੀ ਔਰ ਇਹ ਕਲੀ ਹੱਦ ਮੁਕਾ ਗਈ ਹੈ ਪੰਜਾਬੀ ਗਾਇਕੀ ਦੀ ਤੇ ਨਾਲ ਦੀ ਨਾਲ ਕੁਲਦੀਪ ਮਾਣਕ ਨੂੰ ਵੀ ਜਿਹਨੂੰ ਅਸੀਂ ਕਲੀਆਂ ਦਾ ਬਾਦਸ਼ਾਹ ਕਹਿੰਦੇ ਹਾਂ ਉਹਨਾਂ ਨੇ ਵੀ ਬਹੁਤੀਆਂ ਕਲੀਆਂ ਨਹੀਂ ਗਾਈਆਂ ਸਗੋਂ ਲੋਕ ਗਾਥਾਵਾਂ ਜਿਹੜੀਆਂ ਨੇ ਇਹ ਵੱਧ ਗਾਈਆਂ ਗਈਆਂ ਨੇ ਚਾਹੇ ਉਹ ਸੁੱਚਾ ਸੂਰਮਾ ਬਲਵੀਰੋ ਭਾਬੀ ਤੇ ਹੋਰ ਜਿੰਨੇ ਵੀ ਜਿਉਣਾ ਮੋੜ ਤੇ ਹੋਰ ਸਾਰੇ ਇਹ ਨੇ ਉਹ ਸਾਰੇ ਸੋ ਇਹਨਾਂ ਬਾਰੇ ਵੀ ਥੋੜਾ ਜਿਹਾ ਡਿਟੇਲ ਦੇ ਦਿਓ
ਦੇਖੋ ਮੈਂ ਨਾ ਇੱਕ ਗੱਲ ਤੁਹਾਨੂੰ ਦੱਸਦਾ ਵੀ ਇੱਕ ਨਾ ਜਿਹੜਾ ਆਪਣਾ ਦੇਵ ਤਰੀਕਿਆਂ ਵਾਲਾ ਇੱਕ ਦੀ ਮਾਨਕ ਇੱਕ ਦੂਜੇ ਦੇ ਪੂਰਕ ਸੀਗੇ ਇੱਕ ਕਿਸਮ ਦਾ ਨਾ
ਹਾਂ ਹਾਂ
ਬਹੁਤੇ ਲੋਕਾਂ ਨੂੰ ਨੀ ਪਤਾ ਹੋਣਾ ਕੁਲਦੀਪ ਮਾਣਕ ਦਾ ਨਾਂ ਪਹਿਲਾਂ ਮਾਣਕਾ ਹੁੰਦਾ ਸੀਗਾ ਕੁਲਦੀਪ ਮਾਣਕਾ ਕਹਿੰਦੇ ਸੀ ਇਹਨੂੰ ਤੇ ਜਦੋਂ ਪੈਰੋਂ ਇਹਨਾਂ ਦੇ ਪਿੰਡ ਆਇਆ ਤੇ ਇਹਨੇ ਫਿਰ ਗਾਇਆ ਤਾਂ ਉਹ ਕਹਿੰਦਾ ਵੀ ਇਹ ਮਾਣਕਾ ਨੀ ਇਹ ਮਾਣਕ ਬਣੂਗਾ ਤੇ ਉਹ ਪਛਾਣਿਆ ਫਿਰ ਦੇਵ ਤਰੀ ਕਹਿੰਦੇ ਨਾਨਕੇ ਵੀ ਉਧਰ ਹੀ ਆ ਮਾਣਕ ਦੇ ਪਿੰਡ ਵੱਲ
ਜੀ ਬਿਲਕੁਲ ਜਦੋਂ ਕੁਲਦੀਪ ਮਾਣਕ ਹੋਣੀ ਇਸ ਦੁਨੀਆਂ ਨੂੰ ਅਲਵਿਦਾ ਆ ਕੇ ਗਏ ਨੇ ਉਦੋਂ ਮੈਂ ਦੇਵ ਤਰੀਕੇ ਵਾਲਿਆਂ ਨੂੰ ਇਹਨਾਂ ਨੂੰ ਔਨ ਏਅਰ ਕੀਤਾ ਸੀ ਤੇ ਇਹਨਾਂ ਨੇ ਕੁਝ ਸ਼ਬਦ ਕੁਲਦੀਪ ਮਾਣਕ ਦੇ ਬਾਰੇ ਚ ਮੇਰੇ ਨਾਲ ਇੱਥੇ ਸਾਂਝੇ ਕੀਤੇ ਸੀ ਔਨ ਏਅਰ ਕਿ ਇਹ ਗੰਧਰਵੀ ਲੋਕ ਹੁੰਦੇ ਨੇ ਮਾਣਕ ਵਰਗੇ ਜਿਹੜੇ ਆਉਂਦੇ ਨੇ ਤੇ ਚਲੇ ਜਾਂਦੇ ਨੇ ਲੋਕਾਂ ਨੂੰ ਸੰਗੀਤ ਦੇ ਨਾਲ ਜੋੜ ਕੇ ਚਲੇ ਜਾਂਦੇ ਨੇ ਸੰਗੀਤ ਦੀਆਂ ਸੁਰਾਂ ਦੇ ਵਿੱਚ ਪਰੋਏ ਹੋਏ ਲੋਕ ਹੁੰਦੇ ਨੇ ਸੋ ਅੱਜ ਮੈਨੂੰ ਉਹਨਾਂ ਦੇ ਜੋ ਕੁਲਦੀਪ ਮਾਣਕ ਬਾਰੇ ਉਹਨਾਂ ਨੇ ਸ਼ਬਦ ਬੋਲੇ ਸੀ ਅੱਜ ਇਹੀ ਦੇਵ ਤਰੀਕਿਆਂ ਵਾਲੇ ਦੇ ਉਹਨਾਂ ਦੇ ਬਾਰੇ 'ਚ ਸ਼ਬਦ ਯਾਦ ਆਉਂਦੇ ਨੇ ਕਿ ਇਹ ਵੀ ਕਿਸੇ ਗੰਧਰਵ ਤੋਂ ਕਿਸੇ ਗੰਧਰਵੀ ਲੋਕਾਂ ਤੋਂ ਘੱਟ ਨਹੀਂ ਸਨ ਦੇਵ ਤਰੀਕਿਆਂ ਵਾਲੇ ਜਿਨ੍ਹਾਂ ਨੇ ਇੰਨਾ ਸੋਹਣਾ ਲਿਖਿਆ ਔਰ ਆਪਣੇ ਨਾਲ ਇੱਕ ਕਾਲਰ ਵੀ ਨੇ ਉਹ ਵੀ ਕੁਛ ਕਹਿਣਾ ਚਾਹੁੰਦੇ ਨੇ ਤਾਂ ਲੋਕ ਜੀ ਹੋਲਡ ਕਰੋ ਪਲੀਜ਼ ਜੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ
ਸਤਿ
ਸ਼੍ਰੀ ਅਕਾਲ
ਜੀ
ਜਸਵੀਰ
ਠੀਕ ਹੈ ਮੈਂ ਵੀ ਸਿਧਾਈ ਦਊਂਗਾ ਦੇ ਜੀ ਹਾਂਜੀ ਹਾਂਜੀ ਪਾਪਾ ਜੀ ਨਾ ਪੜ੍ਹਾਉਣਾ ਜੀ ਮਲਟੀਪਰਪਜ਼ ਵਿੱਚ
ਅੱਛਾ ਮਲਟੀਪਰਪਸ ਦੇ ਵਿੱਚ?
ਹਾਂਜੀ ਹਾਂਜੀ ਸਾਲ ਬਾਹਰ ਤੋਂ ਮੇਰਾ ਚੌਂਹਠ ਤੱਕ 2 ਸਾਲ ਹੋਏ ਪਾਪਾ ਜੀ ਨੇ ਇਕੱਠੇ ਉੱਥੇ।
ਠੀਕ ਹੈ।
ਮੈਨੂੰ ਕਦੀ ਕਦੀ ਦੱਸਦੇ ਹੁੰਦੇ ਸੀ ਜੇ ਤਰੀਕਾ ਨੇ ਕਹਿਣਾ ਵੀ ਤੁਸੀਂ ਨਾ ਰੋਟੀ ਖਾਓ ਲੰਚ ਕਰੋ ਤੇ ਮੈਂ ਆਇਆ ਹੁਣ ਲੈ ਕੇ।
ਹਾਂ
ਉਹ ਰੈਸਟ ਦੇ ਵਿੱਚ ਹੀ ਗਾਣਾ ਲਾ ਲੈਂਦੇ ਹੁੰਦੇ ਸੀਗੇ।
ਜੀ 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 ਜੀ
ਯਾ ਸੋ ਮੇਰੇ ਵੀ ਮਨ ਚ ਆਈ ਵੀ ਚਲੋ ਮੈਂ ਤੁਹਾਡਾ ਸਾਂਝੀ ਕਰਾਂ ਗੱਲਬਾਤ। ਪਾਪਾ ਜੀ ਵੀ ਸਾਡੇ ਚੜਾਈ ਕਰਕੇ ਨਵੰਬਰ ਦੇ ਵਿੱਚ ਮਈ ਦੇ ਵਿੱਚ ਚੱਟੀ ਦੇ ਹੁੰਦੇ ਸੀ ਸਾਰੇ ਲਾਈਕ
ਟ੍ਰਾਂਸਫਰ ਹੋਈ ਆ ਸਾਡੇ ਪਿੰਡ ਤੋਂ ਹੋਰਾਂ ਪਿੰਡਾਂ ਚ ਪੜਾਉਣ ਗਏ ਨੇ ਪਰ ਇਹਨਾਂ ਦਾ ਕਿਤੇ ਹੋਰ ਦਿਲ ਲੱਗਿਆ ਨੀ ਵਾਪਸ ਇੱਥੇ ਹੀ ਆਉਂਦੇ ਗਏ ਨੇ। ਇੱਕ ਵਾਰ ਮੈਨੂੰ ਯਾਦ ਹੈ ਕਿ ਮੈਂ ਛੋਟਾ ਹੁੰਦਾ ਸੀਗਾ ਤੇ ਇਹ ਬਦੋਵਾਲ ਤੋਂ ਸਾਡੇ ਪਿੰਡ ਨੂੰ ਜ਼ਿਆਦਾਤਰ ਸਾਈਕਲ ਹੀ ਚਲਾਇਆ ਇਹਨਾਂ ਨੇ। ਬਦੋਵਾਲ ਤੋਂ ਇਹ ਸਾਡੇ ਪਿੰਡ ਦੇ ਵਿੱਚ ਤਰੀਕਿਆਂ ਨੂੰ ਜਾ ਰਹੇ ਸੀਗੇ ਔਰ ਰੋਂਦੇ ਜਾ ਰਹੇ ਸੀਗੇ। ਮੈਨੂੰ ਅੱਜ ਤੱਕ ਉਹਨਾਂ ਦੀ ਸਮਝ ਨੀ ਆਏਗੀ ਵੀ ਕਾਹਦੇ ਲਈ ਰੋਂਦੇ ਜਾ ਰਹੇ ਨੇ, ਸਾਈਕਲ ਚਲਾ ਰਹੇ ਨੇ ਤੇ ਅੱਥਰੂ ਇਹਨਾਂ ਦੇ ਡਿੱਗ ਰਹੇ ਨੇ। ਤੇ ਮੈਂ ਤੁਰਿਆ ਜਾ ਰਿਹਾ ਸੀਗਾ ਤੇ ਅਸੀਂ ਮਾਸਟਰ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਮਾਸਟਰ ਜੀ ਬਸ ਚੁੱਪ ਚੁਪੀਤੇ ਰੋਂਦੇ ਅੱਗੇ ਲੰਘੇ। ਥੋੜਾ ਜਿਹਾ ਹੋਰ ਚਾਨਣਾ ਪਾਓ ਅੱਗੇ ਇਹਨਾਂ ਦੇ ਲਿਖਤਾਂ ਬਾਰੇ ਚ।
ਅੱਛਾ ਦੇਖੋ ਕਰਨੈਲ ਗਿੱਲ ਹੁਣਾਂ ਨੇ ਤੇ ਜਿਹੜਾ ਪਹਿਲਾਂ ਤਾਂ ਮੈਂ ਗੱਲ ਕਰਨਾ ਜਿਹੜਾ ਕਾਹਨੂੰ ਮਾਰਨਾ ਚੰਦਰਿਆ ਸ਼ਾਮਟਾਂ ਵਾਲਾ ਨਾ
ਕਾਹਨੂੰ ਮਾਰਦਾ ਚੰਦਰਿਆ ਸ਼ਮਕਾ ਨਰਿੰਦਰ ਬੀਬਾ ਦੇ ਕਹਿਣ ਦੇ ਉੱਤੇ ਗੀਤ ਲਿਖਿਆ, ਥੋੜਾ ਜਿਹਾ ਇਸ ਦੇ ਬਾਰੇ ਚ ਲਿਖੋ ਤੇ ਇਹ ਵੀ ਲੋਕ ਆਪ ਇਹਦੇ ਕੋਲ ਬੋਲ ਸਾਂਝੇ ਕਰਦੇ ਆਪਣੇ ਸੋਤਿਆਂ ਦੇ ਨਾਲ ਤੇ ਪਹਿਲਾਂ ਤੁਸੀਂ ਇਸ ਦੇ ਬਾਰੇ ਚ ਥੋੜਾ ਦੱਸੋ ਕਿ ਇਹ ਗੀਤ ਕਿੱਦਾਂ ਲਿਖਿਆ ਉਹਨਾਂ ਨੇ।
ਉਹ ਏਦਾਂ ਸੀਗਾ ਵੀ ਬੀਬਾ ਨਾਲ ਇਹਨਾਂ ਦੀ ਬਹੁਤ ਜ਼ਿਆਦਾ ਨੇੜਤਾ ਸੀਗੀ ਤੇ ਜਿਹੜਾ ਬੀਬਾ ਦਾ ਹਸਬੰਡ ਸੀਗਾ ਪਾਲੀ ਸੀ ਉਹਦਾ ਨਾਮ, ਉਹ ਤੰਗ ਤੁੰਗ ਕਰਦਾ ਹੁੰਦਾ ਸੀਗਾ ਤੇ ਉਹ ਇਹਦਾ ਦੁਖੜੇ ਰੋਂਦੀ ਹੁੰਦੀ ਸੀ ਦੇਵ ਕੋਲੇ ਵੀ ਮੈਨੂੰ ਨਾ ਪਾਲੀ। ਫਿਰ ਉਹਨੇ ਫਿਰ ਇਹ ਨਾ ਗੀਤ ਉਦੋਂ ਲਿਖਿਆ ਵੀ ਕਾਹਨੂੰ ਮਾਰਦਾ ਚੰਦਰਿਆ ਸ਼ਮਟਾ ਮੈਂ ਟੱਚ ਦੇ ਗਲਾਸ ਵਰਗੀ, ਫਿਰ ਰੋਵੇਂ ਗਾ ਢਿੱਲੇ ਜੇ ਬੁੱਲ ਕਰਕੇ ਪਾਲੀ ਪਾਲੀ ਉਹਦੇ ਹੱਥ ਸੁਣਦਾ ਨਾ ਪਾਲੀ ਬੀਬਾ ਜਦੋਂ ਮਰ ਗਈ।
ਇਹ ਵੀ ਇਹ ਗੀਤ ਬੜਾ ਪਾਪੂਲਰ ਹੋਇਆ ਔਰ ਇਹਦੇ ਵੀ ਆਪਾਂ ਕੁਛ ਬੋਲ ਸੁਣਦੇ ਆ। ਕੁਲਦੀਪ ਮਾਣਕ ਤੋਂ ਇਲਾਵਾ ਨਰਿੰਦਰ ਬੀਬਾ, ਕਰਨੈਲ ਗਿੱਲ, ਪੁੱਤ ਜੱਟਾਂ ਦੇ, ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਣਾ ਕਿ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਸੁਰਿੰਦਰ ਸ਼ਿੰਦੇ ਦੀ ਜਿਹੜੀ ਪਹਿਚਾਣ ਬਣਿਆ ਉਹ ਵੀ ਦੇਵ ਤਰੀਕਿਆਂ ਵਾਲੇ ਵੱਲੋਂ ਹੀ ਲਿਖਿਆ ਗਿਆ ਤੇ ਨਰਿੰਦਰ ਬੀਬਾ ਦੇ ਆ ਕੁਛ ਬੋਲ ਸਾਂਝੇ ਕਰਦੇ ਆ ਆਪਾਂ।
ਸਾਨੂੰ ਮਾਰਦਾ ਚੰਦਰਿਆ ਚਮਕਾ ਚੰਦਰਿਆ ਚਮਕਾ ਮੈਂ ਕੱਚ ਦੇ ਗਲਾਸ ਵਰਗੀ, ਤੇਰੇ ਰੋਵੇਂਗਾ ਟਿੱਲੇ ਦੇ ਬੁੱਲ ਕਰਕੇ ਟਿੱਲੇ ਦੇ ਬੁੱਲ ਕਰਕੇ ਤੇ ਪਾਲੀ ਦੀ ਬਾ ਜਦੋਂ ਮਰ ਗਈ। ਭਾਬੀ ਛੱਜਰੀ ਸਿਖਾਵੇ ਤੇਰੀ ਤੈਨੂੰ ਵੇ ਤਾਇਓ ਨਿਤ ਮੈਨੂੰ ਮਾਰਦਾ, ਪੰਨ ਚੂੜੀਆਂ ਤੋੜ ਕੇ ਗਜਰੇ ਤੂੰ ਕਰ ਜਾਵੇ ਗਾਲਾਂ ਠਾਰਦਾ, ਮਰ ਜਾਏ ਵੇ ਜਠਾਣੀ ਜੈ ਕਾਣੀ ਜਠਾਣੀ ਜੈ ਕਾਣੀ ਵੇ ਜਿਹੜੀ ਤੇਰੇ ਕੰਨ ਭਰ ਗਈ, ਸਾਨੂੰ ਮਾਰਦਾ ਚੰਦਰਿਆ ਚਮਕਾ ਮੈਂ ਕੱਚ ਦੇ ਗਲਾਸ ਵਰਗੀ।
ਜੁੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਔਰ ਖਬਰਾਂ ਸੁਣਨ ਵਾਲੇ ਸਰੋਤਿਆਂ ਤੋਂ ਅੱਜ ਮਾਫ਼ੀ ਚਾਹੁੰਦੇ ਹਾਂ ਅਤੇ ਅੱਜ ਥੋੜ੍ਹਾ ਦਿਲ ਕਰ ਰਿਹਾ ਕਿ ਦੇਵ ਥਰੀਕਿਆਂ ਵਾਲਾ ਜੋ ਸਾਡੇ ਇਲਾਕੇ ਦਾ ਸਾਡੇ ਪਿੰਡਾਂ ਦੀ ਸ਼ਾਨ, ਜੇ ਅਸੀਂ ਨਹੀਂ ਗੱਲ ਕਰਾਂਗੇ ਉਹਨਾਂ ਦੀ ਤਾਂ ਹੋਰ ਕਿਹਨੇ ਕਰਨੀਆਂ, ਜੇ ਅਸੀਂ ਉਹਨਾਂ ਨੂੰ ਯਾਦ ਰੱਖਾਂਗੇ ਜਾਂ ਉਹਨਾਂ ਦੀ ਯਾਦ ਦੇ ਵਿੱਚ ਅੱਜ ਕੁਛ ਗੱਲਾਂ ਕਰਾਂਗੇ ਤਾਂ ਹੋਰ ਕਿਹਨੇ ਕਰਨੀਆਂ ਨੇ। ਸੋ ਇਸ ਤਰ੍ਹਾਂ ਤਰਲੋਚਨ ਝਾਂਡੇ ਉਹਨਾਂ ਪਾਸੋਂ ਪੜ੍ਹੇ ਨੇ ਕੁਝ ਸਮਾਂ, ਥੋੜ੍ਹਾ ਸਮਾਂ ਮੈਂ ਪੜ੍ਹਿਆ ਹੈ। ਤਰਲੋਚਨ ਜੀ ਤੁਹਾਨੂੰ ਯਾਦ ਹੋਣਾ ਕਿ ਜਦੋਂ ਮੈਂ ਪਹਿਲਾਂ 5ਵੀਂ ਤੱਕ ਮੇਰਾ ਮਾਧਿਅਮ ਇੰਗਲਿਸ਼ ਸੀਗਾ ਅਤੇ ਫਿਰ ਉਸ ਤੋਂ ਬਾਅਦ ਮੈਨੂੰ ਲਲਤੂ ਸਕੂਲ ਪੜ੍ਹਨਾ ਪੈ ਰਿਹਾ ਸੀਗਾ ਅਤੇ ਮੈਨੂੰ ਪੰਜਾਬੀ ਨਹੀਂ ਆਉਂਦੀ ਸੀ। ਪੰਜਾਬੀ ਸਿੱਖਣ ਲਈ ਮੈਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਇੱਥੇ ਦੇਵ ਤਰੀਕਿਆਂ ਵਾਲੇ ਪਾਸ ਗਿਆ ਸੀ ਅਤੇ ਉੱਥੇ ਇੱਕ ਕੁਝ ਇਹਨਾਂ ਦੀ ਇਹਨਾਂ ਗੀਤਕਾਰ ਮਸ਼ਹੂਰ ਸੀਗੇ ਅਤੇ ਬਸ ਇਹਨਾਂ ਨੂੰ ਕਿਹਾ ਕਿ ਅਸੀਂ ਮਨ 'ਚ ਸੋਚਿਆ ਕਿ ਇੱਕ ਆਪਾਂ ਵੀ ਕੋਈ ਟੱਪਾ ਜੋੜੀਏ। ਸੋ ਇੱਕ ਟੱਪਾ ਜੋੜ ਕੇ ਬੋਲਣ ਲੱਗ ਗਏ ਅਤੇ ਉਹਦੇ 'ਚ ਕੁਝ ਜਾਤੀ ਸੂਚਕ ਸ਼ਬਦ ਸੀਗੇ ਅਤੇ ਇਹਨਾਂ ਨੇ ਚੰਗਾ ਖੜਕਾਇਆ ਮੈਨੂੰ ਉਦੋਂ, ਕਹਿੰਦੇ ਮੁੜ ਕੇ ਜੇ ਇੱਦਾਂ ਦਾ ਕੁਛ ਲਿਖਿਆ ਅਤੇ ਤੇਰੀ ਖੜਕੈਂਤੀ ਇੱਦਾਂ ਹੀ ਹੋਣੀ ਆ ਅਤੇ ਜਾ ਤੇ ਆਓ ਤੇ ਹੁਣ ਥੋੜ੍ਹੀਆਂ ਹੋਰ ਗੱਲਾਂ ਕਰੀਏ ਤੇ ਜਿੱਥੇ ਇਹਨਾਂ ਨੇ ਵੱਖ ਵੱਖ ਕੀਤਾ ਗੀਤਕਾਰਾਂ ਨੇ ਇਹਨਾਂ ਦੇ ਗੀਤ ਗਾਏ ਨੇ ਫਿਰ ਫਿਲਮਾਂ ਦੇ ਵਿੱਚ ਵੀ ਕਈ ਗੀਤ ਇਹਨਾਂ ਵੱਲੋਂ ਲਿਖੇ ਗਏ ਨੇ
ਉਹ ਹਾਂਜੀ ਉਹ ਵੀ ਕਰਦੇ ਆ ਤੇ ਇੱਕ ਨਾ ਮੈਂ ਤੈਨੂੰ ਹੋਰ ਦੱਸਦਾ ਵੀ ਜਿਹੜੇ ਜਵਾਕ ਤਰੂ ਨਹਾ ਕੇ ਨਹੀਂ ਆਉਂਦੇ ਨਾ ਉਹਨਾਂ ਨੂੰ ਨਲਕੇ ਥੱਲੇ ਬਿਠਾ ਕੇ ਨਵਾ ਵੀ ਦਿੰਦੇ ਸੀਗੇ
ਅੱਛਾ ਜੀ ਪਿੰਡ ਦੇ ਆਪਣੇ ਸਕੂਲ ਦੇ ਵਿੱਚ ਤੇ
ਇੱਕ ਵਾਰ ਨਾ ਗੀਤ ਬੜਾ ਮੈਂ ਦੱਸਦਾ ਵੀ ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਬਾਬਾ ਬਹੁਤ ਪਾਪੂਲਰ ਕਰਨੈਲ ਗਿੱਲ ਨੇ ਗਾਇਆ ਸੀ
ਜੀ ਕਰਨੈਲ ਗਿੱਲ ਨੇ ਵੀ ਗਾਇਆ ਤੇ ਬਾਅਦ ਦੇ ਵਿੱਚ ਆਪਣੇ ਸੁਖਵਿੰਦਰ ਨੇ ਵੀ ਗਾਇਆ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਤੇ ਉਹਦੇ 'ਚ ਵੀ ਉਹਨਾਂ ਨੇ ਵੀ ਤਾਂ ਮੇਰਾ ਖਿਆਲ ਹੋਰ ਇੱਕ ਦੋ ਗਾਇਕਾਂ ਨੇ ਵੀ ਉਸ ਗੀਤ ਉੱਤੇ ਗਾਇਆ ਤੇ ਇਹ ਤੋਂ ਇਲਾਵਾ ਹੋਰ ਉਹਨਾਂ ਦੀ ਜ਼ਿੰਦਗੀ ਦੇ ਕਿਹੜੇ ਪੱਖ ਤੇ ਚਾਨਣਾ ਪਾਉਣਾ ਚਾਹੋਗੇ
ਮੈਂ ਤੁਹਾਨੂੰ ਦੱਸਦਾ ਇੱਕ ਨਾ ਚਲੋ ਜਿਹੜੇ ਆਪਾਂ ਫਿਲਮਾਂ ਵਾਲੀ ਦੀ ਗੱਲ ਕਰੀਏ ਨਾ ਜਦੋਂ ਫਗਵਾੜੇ ਇਹਨਾਂ ਤੋਂ ਲਿਖਾਇਆ ਗੀਤ ਜ਼ਿਆਦਾ ਟਰੱਕ ਬੋਲੀਏ
ਦਹਾਈਆਂ ਪਾਵੇ ਯਾਰਾਂ ਦਾ ਟਰੱਕ ਵੱਲੀਏ ਆਓ ਇਹਦੇ ਵੀ ਥੋੜੇ ਜਿਹੇ ਬੋਲ ਆਪਾਂ ਸਾਂਝੇ ਕਰ ਲਈਏ ਤੇ ਇਹ ਕਿਆ ਕਮਾਲ ਦਾ ਮਾਣਕ ਨੇ ਵੀ ਇੱਕੋ ਸਾਹ ਚ ਗਾਤਾ ਇਹਨਾਂ ਨੇ ਵੀ ਇੱਕੋ ਦਿਨ ਚ ਲਿਖ ਦਿੱਤਾ ਉਹ
ਇੱਕੋ ਦਿਨ ਚ ਨੀ ਅੱਧੇ ਘੰਟੇ ਚ ਅਸੀਂ
ਜੀ ਜੀ
ਫਗਵਾੜੇ ਜਿਹੜੇ ਹੋਟਲ ਚ ਮੈਂ ਉਹ ਵੀ ਦੱਸ ਦਿੰਦਾ ਕਿਹੜੇ ਹੋਟਲ ਚ ਬੈਠ ਕੇ
ਆਪਾਂ ਇੱਥੇ ਗੱਲ ਕਰਦੇ ਹਾਂ ਪਹਿਲਾਂ ਦੇ ਬੋਲ ਸੁਣ ਲਈਏ ਜਿਹਾ ਪ੍ਰੋਗਰਾਮ ਖੌਰ ਸਾਹਿਬ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ ਔਰ ਅੱਜ ਅਸੀਂ ਥੋੜੀਆਂ ਗੱਲਾਂ ਬਾਤਾਂ ਕਰ ਰਹੇ ਹਾਂ ਇਸ ਸਮੇਂ ਹਰਦੇਵ ਦਲਗੀਰ ਦੇ ਬਾਰੇ 'ਚ ਦੇਵ ਤਰੀਕਿਆਂ ਵਾਲੇ 'ਚ ਔਰ ਤਲੋਚਨ ਚਾਂਡੇ ਮੇਰੇ ਨਾਲ ਨੇ ਅੱਛਾ ਥੋੜ੍ਹੇ ਇਸ ਗੀਤ ਬਾਰੇ ਦੱਸੋ ਕਿ ਕਿਵੇਂ ਅੱਧੇ ਘੰਟੇ ਦੇ ਵਿੱਚ ਇਹਨਾਂ ਨੇ ਇਹ ਗੀਤ ਲਿਖਿਆ ਅਤੇ ਬਾਕੀ ਹੋਰ ਵੀ ਗੀਤਾਂ ਦੇ ਕਈ ਕਿੱਸੇ ਨੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਨੇ
ਫਗਵਾੜੇ ਦਾ ਸੀ ਨਾ ਜਿਹੜਾ ਧਰਮਿੰਦਰ ਦਾ ਰਿਸ਼ਤੇਦਾਰ ਸੀ ਜਿਹੜਾ ਫਿਲਮਾਂ ਬਣਾਉਂਦਾ ਹੁੰਦਾ ਸੀ ਨਾ
ਜੀ
ਤੇ ਉਹ ਮੈਂ ਵੀ ਬਸਵਾਬ ਨਾਲ ਉੱਥੇ ਸੀਗਾ ਤੇ ਫਗਵਾੜੇ ਅਸੀਂ ਇਕੱਠੇ ਹੋ ਗਏ ਤੇ ਇਹਨੂੰ ਕਹਿੰਦੇ ਵੀ ਇਹੋ ਜਿਹਾ ਕੋਈ ਗੀਤ ਲਿਖ ਕੇ ਦੇ ਤੇ ਉਹ ਹੁਣ ਗੱਲ ਕਰਨੀ ਤੈਨੂੰ ਚਾਹੀਦੀ ਕਹਿੰਦੇ ਵਧੀਆ ਲੈ ਕੇ ਦੇ ਮੈਨੂੰ
ਜੀ ਜੀ
ਉਹ ਨਾਲ ਵਧੀਆ ਖਤਮ ਹੋ ਗਿਆ ਨਾਲ ਗੀਤ ਨੂੰ ਖਤਮ ਕਰਤਾ
ਜੀ ਕਿਆ ਕਮਾਲ ਦਾ ਔਰ ਦੂਜੇ ਪਾਸੇ ਜਿੱਥੇ ਇਹ ਗੀਤ ਲਿਖਿਆ ਬਹੁਤ ਖੂਬ ਗਿਆ ਆ ਔਰ ਬਹੁਤ ਜ਼ਿਆਦਾ ਇਹ ਪਾਪੂਲਰਿਟੀ ਇਸ ਗੀਤ ਨੇ ਖੱਟੀ ਹੈ ਤੇ ਉਸ ਦੇ ਨਾਲ ਨਾਲ ਕਹਿੰਦੇ ਕੁਲਦੀਪ ਮਾਣਕ ਨੇ ਵੀ ਜਦੋਂ ਇਸ ਨੂੰ ਗਾਇਆ ਕੋਈ ਕਿਸੇ ਵੱਡੇ ਸਟੂਡੀਓ ਦੇ ਵਿੱਚ ਨਹੀਂ ਗਾਇਆ ਗਾ ਔਰ ਇਹਦੀ ਆਵਾਜ਼ ਓਦਾਂ ਹੀ ਗਾਇਆ ਕਿਤੇ ਖੜ ਕੇ ਔਰ ਉਹੀ ਆਵਾਜ਼
ਹੋਰ ਦੱਸਦਾ ਮੈਂ ਭੁੱਲ ਜਾਣੀ ਗੱਲ ਇੱਕ ਮੈਂ ਹੋਰ ਗੱਲ ਸੁਣਾਦਾ ਸੁਰਿੰਦਰ ਕੌਰ ਨੇ ਇਹਨੂੰ ਕਿਹਾ ਹਰਦੇਵ ਤੂੰ ਲੋਕਾਂ ਨੂੰ ਲਿਖ ਲਿਖ ਦੇ ਜਾਂਦਾ ਗੀਤ ਤੂੰ ਮੇਰੇ ਵਾਸਤੇ ਵੀ ਲਿਖ ਦੇ ਇਹ ਕਹਿੰਦਾ ਮੈਂ ਸਾਰੀ ਰਾਤ ਨੀ ਸੁੱਤਿਆ ਕਹਿੰਦਾ ਮੈਂ ਨਾ ਤੜਕੇ ਗੀਤ ਖਤਮ ਕਰਕੇ ਕਹਿੰਦਾ ਮੈਂ ਕਿਹਾ ਵੀ ਫਿਰ ਮੈਂ ਕਹਿੰਦਾ ਫਿਰ ਉਹ ਪਤਾ ਕਿਹੜਾ ਗੀਤ ਸੀਗਾ ਉਹ ਰਾਤ ਨੂੰ ਲਿਖਿਆ ਵੀ ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ ਨੀ ਉੱਠ ਵੇਖ ਨੜਾਨੇ ਪੌਣ ਪ੍ਰਾਹੁਣਾ ਆਇਆ
ਜੀ
ਸੁਰਿੰਦਰ ਕੌਰ ਨੇ ਬੜਾ ਖੁੱਭ ਕੇ ਗਾਇਆ ਸੀਗਾ
ਨੀ ਉੱਠ ਵੇਖ ਨੜਾਨੇ ਕੌਣ ਪ੍ਰਾਹੁਣਾ ਆਇਆ ਜੀ
ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ ਅਧੂਰੀ ਨਾ ਰਹੇ ਜਿਹੜੀ ਨਾ ਇਹਨੇ ਪੇਰਾ ਲਿਖਿਆ ਨਾ ਉਹਦੇ ਵਾਸਤੇ ਸੁਰਿੰਦਰ ਸ਼ਿੰਦੇ ਵਾਸਤੇ ਜਿਹੜਾ ਜਿਉਣਾ ਮੋੜ ਨੀ ਹੈਗਾ ਜਿਹੜਾ
ਨਾ
ਜਿਉਣਾ ਮੋੜ ਸੁਰਿੰਦਰ ਸ਼ਿੰਦਾ ਇਹਦਾ ਸਾਧੂ ਵੀ ਆ
ਬਿਲਕੁਲ ਔਰ ਮੇਰੀ ਪਹਿਲਾਂ ਕੋਸ਼ਿਸ਼ ਸੀਗੀ ਕਿ ਸੁਰਿੰਦਰ ਸ਼ਿੰਦਾ ਜੀ ਨਾਲ ਗੱਲ ਕਰਾਂ ਫਿਰ ਮੈਂ ਕਿਹਾ ਅੱਜ ਮੈਂ ਤੁਹਾਡੇ ਨਾਲ ਗੱਲ ਕਰਦਾ ਸੁਰਿੰਦਰ ਸ਼ਿੰਦਾ ਜੀ ਉਹਨਾਂ ਨੂੰ ਮੈਂ ਇੱਕ ਵਾਰ ਫਿਰ ਕਿਸ ਦਿਨ ਲੈ ਕੇ ਆਵਾਂਗਾ ਜ਼ਰੂਰ ਉਹ ਆਪਣੇ ਨਾਲ ਇਹਨਾਂ ਦੇ ਬਾਰੇ 'ਚ ਗੱਲ ਕਰਨਗੇ ਔਰ ਉਹਨਾਂ ਦਾ ਵੀ ਪਿਛੋਕੜ ਆਪਣੇ ਪਿੰਡ ਦੇ ਨਾਲ ਹੀ ਹੈ ਜੀ
ਹਾਂ ਬਿਲਕੁਲ 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 ਤੇ ਉਹ ਨਾ ਜਿਉਣਾ ਮੋੜ ਜਿਹੜਾ ਸੀਗਾ ਨਾ ਜਦੋਂ ਸ਼ਿੰਦੇ ਤੋਂ ਇਹਨੇ ਦੇਖ ਗਵਾਤਾ ਤੇ ਫਿਰ ਇਹਨਾਂ ਦੀ ਆਣ ਬਣ ਹੋ ਗਈ ਮਾਨਕ ਜੀ ਤੇ ਆਪਣੇ ਬਾਪੂ ਦੇ ਤਰੀਕਾਂ ਦੀ ਤੇ ਉਹ ਅਣਬਣ ਹੋ ਗਈ ਤੇ ਉਹ ਕਹਿੰਦਾ ਵੀ ਗੱਲ ਹੁਣ ਮੈਂ ਉਹ ਮੁੰਡੇ ਦੇ ਵੀ ਪੈਰ ਲਾਉਣੇ ਸੀਗੇ ਤੇ ਇਸ ਕਰਕੇ ਵੀ ਉਹਨੂੰ ਮੈਂ ਦੇਤਾ ਤੇ ਮਾਣਕ ਜਿਵੇਂ ਹੁੰਦਾ ਸੀ ਨਾ ਮੈਂ ਉੱਕੜੀ ਘੁਆੜੀ ਨੂੰ ਕਈ ਵਾਰੀ ਪੈ ਜਾਂਦਾ ਸੀ ਕਹਿੰਦਾ ਬੁੜਿਆ ਤੈਨੂੰ ਮੈਂ ਨਾ ਟੋਟਾ ਟੋਟਾ ਕਰਕੇ ਵੱਢੂ ਉਹਨੂੰ ਕਿਉਂ ਦੇਦਾ ਕਹਿੰਦਾ ਯਾਰ ਮੇਰਾ ਸਾਧੂ ਆ ਉਹਨੂੰ ਦੇਣਾ ਹੋਰ ਕਿਹਨੂੰ ਦੇਣਾ ਇਹ ਵੀ ਮੇਰੀ ਹਾਜ਼ਰੀ ਚ ਇਹ ਗੱਲਾਂ ਹੋਈਆਂ ਉਹ ਕਹਿੰਦਾ ਮੈਂ ਤੈਨੂੰ ਟੋਟਾ ਟੋਟਾ ਕਰਕੇ ਵੱਢੂ ਕਹਿੰਦਾ ਵੱਢਣਾ ਵੱਢਦੇ ਯਾਰ
ਜੀ ਤੇ ਇਹ ਤੋਂ ਇਲਾਵਾ ਹੋਰ ਕਿਹੜੀਆਂ ਲੋਕ ਕਥਾਵਾਂ ਮਸ਼ਹੂਰ ਰਹੀਆਂ ਨੇ ਦੇਵ ਤਰੀਕੇ ਵਾਲੇ ਦੀਆਂ
ਉਹ ਅਸਲ ਚ ਹੁਣ ਉਹਨੇ ਤਾਂ ਹਰ ਕੋਈ ਜਿਹੜਾ ਕੋਈ ਛੱਡਿਆ ਨੀ ਜਿਹਦੇ ਬਾਰੇ ਨਾਂ ਲਿਖਿਆ ਹੋਵੇ ਨਾ ਰੋਡਾ ਜਲਾਲੀ ਕਿਸੇ ਨੇ ਸੁਣਿਆ ਇੱਥੇ ਰੋਡਾ ਜਲਾਲੀ ਬਾਰੇ ਵੀ ਆ
ਅੱਛਾ ਜੈਮਲ ਫੱਤਾ ਰੋਡਾ ਜਲਾਲੀ ਹੋਰ ਦੁੱਲਾ ਪੱਟੀ ਦੁੱਲੇ ਪੱਟੀ ਦੇ ਵੀ ਉਹ ਕਹਿੰਦੇ ਆ ਕਿ ਵੀ ਮੈਨੂੰ ਦੁੱਲਾ ਪੱਟੀ ਦਾ ਪਿੰਡ ਦੇਖਣਾ ਚਾਹੁੰਦਾ ਉਹਨਾਂ ਦੀ ਇੱਛਾਵਾਂ ਸੀਗੀਆਂ ਇਹ ਕਿ ਮੈਂ ਪਾਕਿਸਤਾਨ ਜਾਣਾ ਚਾਹੁੰਦਾ ਮੈਂ ਜਿਨ੍ਹਾਂ ਦੇ ਕਿੱਸੇ ਲਿਖੇ ਨੇ ਉਹਨਾਂ ਦੀਆਂ ਮਜ਼ਾਰਾਂ ਤੇ ਜਾਣਾ ਚਾਹੁੰਦਾ ਦੁੱਲੇ ਪੱਟੀ ਦੇ ਪਿੰਡ ਜਾਣਾ ਚਾਹੁੰਦਾ ਉਹਦਾ ਇਲਾਕਾ ਦੇਖਣਾ ਚਾਹੁੰਦਾ ਜਿਹੜਾ ਉਹਨਾਂ ਨੇ ਕਿੰਨਾ ਵਧੀਆ ਦੁੱਲਾ ਪੱਟੀ ਲਿਖਿਆ ਤੇ ਇਹ ਤੋਂ ਇਲਾਵਾ ਹੋਰ ਜਿਹੜੇ ਜਿਹੜੀਆਂ ਲੋਕ ਕਥਾਵਾਂ ਉਹਨਾਂ ਵੱਲੋਂ ਲਿਖੀਆਂ ਗਈਆਂ ਨੇ ਕਈਆਂ ਲੋਕ ਕਥਾਵਾਂ ਦੇ ਵਿੱਚ ਉਹ ਨਵੀਂ ਜ਼ਿੰਦਗੀ ਦੇ ਗਏ ਉਹਨਾਂ ਲੋਕ ਕਥਾਵਾਂ ਨੂੰ ਇਹ
ਪਹਿਲਾਂ ਜਿਹੜੇ ਦੂਜੇ ਪਹਿਲਾਂ ਗਾਉਂਦੇ ਹੁੰਦੇ ਸੀ ਨਾ ਮੇਲੇ ਮੁਲਿਆਂ ਤੇ ਤੇ ਉਹ ਲੋਕਾਂ ਦੇ ਭੁੱਲ ਪਲ ਜਾਣਾ ਸੀ ਉਹਨਾਂ ਨੂੰ ਤੇ ਉਹਨਾਂ ਦੀ ਜਿਹੜਾ ਰਿਕਾਰਡਿੰਗ ਸੀਗੀ ਤੇ ਇਹ ਜਾਣੀ ਦੇਵ ਨੇ ਕਲਮਬੰਦ ਕਰਕੇ ਮਾਣਕ ਤੋਂ ਗਵਾ ਕੇ ਜਾਣੀ ਇੱਕ ਨਾ ਸਮਝ ਲਓ ਵੀ ਉਹ ਸਾਨੂੰ ਇੱਕ ਦੇਤਾ ਪੱਤਾ ਇੱਕ ਕਿਸਮ ਦਾ ਵੀ ਸਾਡੇ ਕੋਲ ਦਸਤਾਵੇਜ਼ ਹੈਗਾ ਰਿਕਾਰਡ ਦੇ ਰੂਪ ਚ ਨਾ ਤੇ ਕਥਾਵਾਂ ਤਾਂ ਬਹੁਤ ਬਹੁਤ ਲਿਖੀਆਂ ਧਾਰਮਿਕ ਵੀ ਬੜਾ ਲਿਖਿਆ
ਠੀਕ ਹੈ ਜੀ ਤਲੋਚਨ ਜੀ ਸਤਿੰਦਰਪਾਲ ਸਿੱਧਮਾ ਹੋਣਾ ਵੱਲੋਂ ਵੀ ਇਹਨਾਂ ਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਪੰਜਾਬੀ ਲਹਿਰਾਂ ਸਾਡੇ ਇੱਥੇ ਵਾਖੂਬੀ ਪ੍ਰੋਗਰਾਮ ਉਹ ਚਲਾਉਂਦੇ ਨੇ ਔਰ ਉਹ ਵੀ ਆਪਣੇ ਇਲਾਕੇ ਦੀ ਸ਼ਾਨ ਨੇ ਇੱਥੇ ਆ ਕੇ ਉਹਨਾਂ ਨੇ ਚੰਗਾ ਨਾਂ ਬਣਾਇਆ ਹੁਣ ਤਾਂ ਆਲਮੋਸਟ ਸੈਮੀ ਰਿਟਾਇਰਡ ਨੇ ਅਤੇ ਉਹਨਾਂ ਵੱਲੋਂ ਵੀ ਇਹਨਾਂ ਦੀ ਮੌਤ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ
ਇਹਨਾਂ ਦੀ ਇੱਕ ਨਾ ਇਹਨਾਂ ਦੀ ਰਿਟਾਇਰਮੈਂਟ ਆਪਣੇ ਝਾਂਦੇ ਪਿੰਡ ਤੋਂ ਹੀ ਹੋਈ ਸੀ 1997 ਚ ਉਹ ਗੱਲ ਵੀ ਥੋੜੀ
ਜਿਹੀ ਕਰ ਦਿਓ ਰਿਟਾਇਰਮੈਂਟ ਦਾ ਹੁਣ ਜ਼ਿੰਦਗੀ ਤੋਂ ਰਿਟਾਇਰ ਹੋ ਗਏ ਨੇ ਤੇ ਉਹ ਆਖਰੀ ਆਪਾਂ ਗੱਲ ਸਾਂਝੀ ਕਰ ਦਈਏ ਸੋਤੇ ਦੇ ਨਾਲ ਜੀ
ਠੀਕ ਉਹ ਏਦਾਂ ਸੀਗਾ ਵੀ 97 ਦੇ ਵਿੱਚ ਨਾ ਮੈਨੂੰ ਕਿਤੇ ਇਹਨੇ ਦੱਸਿਆ ਨੀ ਕਿਸੇ ਨੂੰ ਬਾਪੂ ਨੇ ਮੈਂ ਰਿਟਾਇਰ ਹੋਣਾ ਮੈਨੂੰ ਕਿਤੋਂ ਕੋਈ ਰਾਜ ਆਪਣੇ ਟੀਚਰ ਹੁੰਦਾ ਸੀਗਾ ਉਹਨੇ ਮੈਨੂੰ ਦੱਸਤਾ ਵੀ ਐਂ ਕਰਕੇ 350 ਰੁਪਇਆ ਅਸੀਂ ਇਕੱਠਾ ਕਰ ਲਿਆ ਤੇ ਉਹਦੀ ਰਿਟਾਇਰਮੈਂਟ ਵਾਸਤੇ ਮੈਂ ਕਿਹਾ ਵੀ ਚੱਲ ਮੈਂ ਆਉਣਾ ਸਕੂਲ ਮੈਨੂੰ ਰਸਤੇ ਚ ਮਿਲੇ ਮੈਂ ਚਲਾ ਗਿਆ ਮੈਂ ਕਿਹਾ ਵੀ 350 ਰੁਪਏ ਮੈਨੂੰ ਦੇ ਦੋ
ਜੀ
ਉਹ ਕਹਿੰਦਾ ਵੀ ਕੀ ਮੈਂ ਕਿਹਾ ਵੀ ਆਪਾਂ ਨਾ ਇਹ ਵੱਡਾ ਬੰਦਾ ਸੀ ਆਪਾਂ ਤਾਂ ਵੱਡਾ ਕੰਮ ਕਰਨਾ ਉਹ ਮੈਨੂੰ ਕਹਿੰਦਾ ਤਰਲੋਚਨ ਕਿਸੇ ਨੇ ਨੀ ਆਉਣਾ ਯਾਰ ਤੂੰ ਛੱਡ ਲੋਕੀ ਕਰਦੇ ਮੈਂ ਕੋਈ ਗੱਲ ਨੀ ਮੈਂ 350 ਰੁਪਇਆ ਲੈ ਕੇ ਸਿੱਧਾ ਦਿਲਦੇਵ ਸਿੰਘ ਜਸੋਵਾਲ ਉਹਨਾਂ ਦੇ ਘਰ ਚਲਾ ਗਿਆ ਮੈਂ ਕਿਹਾ ਵੀ ਐਂ ਕਰਕੇ ਵੀ ਦੇਵ ਤਰੀਕਾ ਦੀ ਰਿਟਾਇਰਮੈਂਟ ਆ ਮੇਰੇ ਪਿੰਡੋਂ ਅੱਛਾ ਉਹ ਕਹਿੰਦਾ ਇੱਕ ਮਿੰਟ ਲਿਆ ਕਹਿੰਦਾ ਫੋਨ ਬੁਲਾ ਪਹਿਲਾਂ ਤਾਂ ਉਹਨੇ ਦਰਸ਼ਨ ਬੜੀ ਨੂੰ ਫੋਨ ਲਾਇਆ ਬਈ ਤੂੰ ਨਾ ਉਸ ਦਿਨ ਝਾਂਡੇ ਜਾਣਾ ਸਕੂਲ ਚ ਜਿਹੜੀ ਕੰਪੀਅਰਿੰਗ ਤੂੰ ਕਰਨੀ ਆ ਤੇ ਉੱਥੇ ਅਸੀਂ ਜਾਣ ਦੀ ਇੰਨਾ ਟੈਂਟ ਟੁੱਟ ਆਪਣੇ ਜਿਹੜੇ ਹੁਣ ਸਰਪੰਚ ਸਾਹਿਬ ਆਪਣੇ ਬਲਵੰਤ ਮਾਸਟਰ ਇਹਨਾਂ ਦਾ ਟੈਂਟ ਲਵਾਇਆ ਤੇ ਆ ਕੇ ਦਾਦਾ ਪਿੰਡ ਤੋਂ ਤੇ ਉਹ ਇੰਨੀ ਕੁ ਗੈਦਰਿੰਗ ਸੀਗੀ ਵੀ ਲੋਕੀ ਬਾਹਰ ਤੱਕ ਵੀ ਖੜੇ ਸੀਗੇ ਦੂਰ ਤੱਕ ਫਿਰ ਉਹ ਜਿੱਥੇ ਜਿੱਥੇ ਇਹਨਾਂ ਨੇ ਪੜਾਇਆ ਫਿਰ ਉਹ ਨਾ ਅਸੀਂ ਖੁੱਲੀ ਜੀਪ ਮੈਂ ਮੰਗਾਈ ਤੇ ਅਸੀਂ ਲਲਤੋਂ ਖੁਰਦ ਲਲਤੋਂ ਕਲਾਂ ਜਿਹੜਾ ਕਢਾ ਕੇ ਜਦੋਂ ਅਸੀਂ ਘਰ ਗਏ ਤਾਂ ਤਾਂ ਸੁਰਿੰਦਰ ਸ਼ਿੰਦਾ ਉੱਥੇ ਘਰੇ ਉਹਨੇ ਵੀ ਦੱਸਿਆ ਨੀ ਕਿਸੇ ਨੂੰ ਉਹਦੇ ਘਰੇ ਪ੍ਰੋਗਰਾਮ ਰੱਖਿਆ ਹੋਇਆ ਉਹ ਬਹੁਤ ਜਾਂਦੀ ਯਾਦਗਾਰੀ ਪਾ ਲਾ ਮੇਰੇ ਕੋਲ ਸਾਰੀਆਂ ਫੋਟੋਆਂ ਪਈਆਂ ਉਸ ਪ੍ਰੋਗਰਾਮ ਦੀ ਤੇ ਹੁਣ ਆ ਬੀਬੀ ਵੀ ਸਾਡੀ ਯਾਦ ਕਰ ਰਹੀ ਸੀ ਕਹਿੰਦੀ ਉਹ ਫੋਟੋਆਂ ਦੇ ਲਾ ਕਹਿੰਦੀ ਪ੍ਰੀਤ ਨੂੰ ਤੁਸੀਂ ਗੇੜਾ ਉਹਨੂੰ ਨਾਲ ਖੜਾਇਆ ਸੀ ਆਪਾਂ ਬੀਬੀ ਸਾਡੀ ਪ੍ਰੀਤਮ ਕੌਰ ਨੂੰ ਉਹ ਵੀ ਯਾਦਗਾਰੀ ਹੈਗੀ ਆ ਉਹ ਮੇਰੇ ਕੋਲ ਸਾਰੀਆਂ ਫੋਟੋਆਂ ਸਾਂਭੀਆਂ ਹੋਈਆਂ
ਜੀ 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 ਠੀਕ ਹੈ ਜੀ ਔਰ ਜਦੋਂ ਮੈਂ ਵਾਪਸ ਇੱਥੋਂ ਕੈਨੇਡਾ ਤੋਂ ਗਿਆ ਸੀਗਾ ਵਿਆਹ ਕਰਵਾਉਣ ਦੇ ਲਈ ਮੇਰੇ ਖੁਦ ਸ਼ਾਦੀ ਦੇ ਵਿੱਚ ਸ਼ਾਮਲ ਹੋਏ ਆਨੰਦ ਕਾਰਜ ਮੌਕੇ ਦੇ ਉੱਤੇ ਕੁਝ ਦੋ ਸ਼ਬਦ ਇਹਨਾਂ ਨੇ ਵੀ ਸਾਂਝੇ ਕੀਤੇ ਸੀਗੇ ਸੋ ਇੱਕ ਵਾਰ ਫਿਰ ਤੋਂ ਅਸੀਂ ਦੱਸ ਦਈਏ ਕਿ ਹਰਦੇਵ ਦਲਗੀਰ ਆਪਣੀ 83 ਕੁ ਸਾਲ ਦੀ ਉਮਰ ਭੋਗ ਕੇ ਸਾਨੂੰ ਸਦਾ ਲਈ ਅਲਵਿਦਾ ਆ ਗਏ ਨੇ ਔਰ ਸਾਡੇ ਇਲਾਕੇ ਦੇ ਸਾਡੇ ਪਿੰਡਾਂ ਦੀ ਸ਼ਾਨ ਦੇਵ ਤਰੀਕਿਆਂ ਵਾਲਾ, ਦੇਵ ਤਰੀਕਿਆਂ ਵਾਲਾ ਨਾਂ ਇਹਨਾਂ ਨੇ ਇਸ ਲਈ ਰੱਖਿਆ ਸੀਗਾ ਕਿ ਕਹਿੰਦੇ ਕਿ ਹਰਦੇਵ ਦਲਗੀਰ ਜੇ ਮੈਂ ਰਜਮਾ ਤਾਂ ਮੇਰੇ ਪਿੰਡ ਜਿੱਥੇ ਮੈਂ ਜੰਮਿਆ ਪਲਿਆ, ਜਿੱਥੇ ਮੈਂ ਸਾਹ ਲਿਆ, ਵੱਡਾ ਹੋਇਆ, ਸਾਰੀ ਉਮਰ ਇੱਥੇ ਅਸੀਂ ਬਿਤਾਉਣੀ ਆ, ਬਿਤਾਈ ਆ ਉਹਨਾਂ ਦੇ ਪੁਰਖਿਆਂ ਨੇ, ਅਤੇ ਇਹ ਪਿੰਡ ਦੀ ਵੀ ਪਹਿਚਾਣ ਬਣਾਉਣੀ ਆ। ਤੋ ਇਹ ਉਹਨਾਂ ਦਾ ਕਾਰਨ ਸੀਗਾ ਕਿ ਦੇਵ ਤਰੀਕੇ ਅਤੇ ਨਾਲੇ ਬਾਬਾ ਲੱਸੀ ਪੀ ਗਿਆ, ਨਾਲੇ ਦੇ ਗਿਆ ਦਵਾਨੀ ਖੋਟੀ, ਉਹਦੇ 'ਚ ਝਾਂਡਿਆਂ ਦਾ ਵੀ ਜ਼ਿਕਰ ਕਰਕੇ ਗਏ ਨੇ ਉਹ।
ਉਹ ਚਾਂਡਿਆਂ ਦਾ ਆਪਣੇ ਪੰਚਾਇਤ ਮੈਂਬਰ ਸੀ ਸੰਤੋਖ ਸਿੰਘ ਸੁੱਖਾ।
ਅੱਛਾ,
ਉਹ ਕਹਿੰਦਾ ਸੀ ਵੀ ਤੂੰ ਕਹਿੰਦਾ ਦੁਨੀਆਂ ਬਾਰੇ ਲਿਖੀ ਜਾਣਾ, ਮੇਰੇ ਬਾਰੇ ਵੀ ਕੋਈ ਲਾਈਨ ਪਾ ਦੇ। ਉਹ ਕਹਿੰਦਾ ਵੀ ਮੋਟਰਾਂ ਦੇ ਅੱਡੇ ਵਿੱਚ ਝਾਂਡਿਆਂ ਦੇ ਸੋਖੇ ਦਾ ਹੂ ਨਿੱਤ ਸ਼ੋਰ ਸ਼ਰਾਬਾ, ਨਾਲੇ ਬਾਬਾ ਲੱਸੀ ਪੀ ਗਿਆ ਕਰਕੇ ਸੀ ਉਹ ਗੀਤ।
ਜੀ 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 ਜੀ, ਖੈਰ ਨੀ ਉਹ
ਆਪਣੇ ਉਹ ਤੁਹਾਡੇ ਘਰਾਂ ਵੱਲ ਹੀ ਹੁੰਦਾ ਸੀ ਨਾ, ਵਿਆਹ ਨੀ ਸੀ ਉਹਦਾ ਹੋਇਆ ਸੋਖਾ।
ਜੀ ਜੀ ਬਿਲਕੁਲ, ਔਰ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ, ਧੰਨਵਾਦ। ਆਪਾਂ ਕਾਫੀ ਸਮਾਂ ਤੁਹਾਡਾ ਲਿਆ, ਔਰ ਇੱਕ ਵਾਰ ਫਿਰ ਅਸੀਂ ਦੇਵ ਤਰੀਕਿਆਂ ਵਾਲੇ ਦੀ ਜ਼ਿੰਦਗੀ ਨੂੰ ਸਮਰਪਿਤ ਅੱਜ ਕੁਝ ਪਲ ਤੁਹਾਡੇ ਨਾਲ ਸਾਂਝੇ ਕੀਤੇ ਨੇ ਜੋ ਅਸੀਂ ਉਹਨਾਂ ਦੇ ਨਾਲ ਪਲ ਬਿਤਾਏ ਨੇ। ਤਰਲੋਚਨ ਚਾਂਡੇ ਹੋਣਾ ਨੇ ਉਹਨਾਂ ਨਾਲ ਕੁਝ ਸਮਾਂ ਬਿਤਾਇਆ, ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਆਪਣਾ ਸਮਾਂ ਗੁਜ਼ਾਰਿਆ ਅਤੇ ਉਹਨਾਂ ਦੇ ਸ਼ਾਗਿਰਦ ਵੀ ਰਹੇ ਨੇ। ਅਸੀਂ ਤਾਂ ਕੁਝ ਆਪਣਾ ਐਕਸਪੀਰੀਅੰਸ, ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰ ਰਹੇ ਸਨ ਜਿਹੜਾ ਕਿ ਅਸੀਂ ਦੇਵ ਤਰੀਕਿਆਂ ਹੋਣਾ ਦੇ ਨਾਲ ਬਿਤਾਇਆ। ਧੰਨਵਾਦ ਤਰਲੋਚਨ ਜੀ, ਥੈਂਕ ਯੂ। ਔਰ ਜਾਂਦੇ ਜਾਂਦੇ ਇਹ ਕਲੀ ਜਿਹੜੀ ਹਿੱਟ ਰਹੀ ਹੈ, ਇੱਕੋ ਕਲੀ, ਉਹਦੇ ਬੋਲ ਕੁਝ ਸਾਂਝੇ ਕਰ ਲਈਏ ਤੁਹਾਡੇ ਨਾਲ।
ਤੇਰੇ ਟਿੱਲੇ ਤੋਂ ਓ ਸੂਰਤ ਦੀ ਦਿਆ ਹੀਰ ਦੀ, ਤੇਰੇ ਟਿੱਲੇ ਤੋਂ ਓ ਸੂਰਤ ਦੀ ਦਿਆ ਹੀਰ ਦੀ, ਓਲਾ ਵੇਖ ਗੋਰਖਾ ਉੜਦੀ ਏ ਫੁਲਕਾਰੀ, ਫੁੱਲ ਪਪੀਸੀਆਂ ਉਹਦੀਆਂ ਗੱਲਾਂ ਗੱਲ ਗੱਲ ਨਾਲ ਦੀਆਂ ਮੈਂ ਸਦਕੇ, ਫੁੱਲ ਪਪੀਸੀਆਂ ਉਹਦੀਆਂ ਗੱਲਾਂ ਗੱਲ ਗੱਲ ਨਾਲ ਦੀਆਂ, ਤੋਆ ਠੋਡੀ ਦੇ ਵਿੱਚ ਨਾ ਪਤਲੀ ਨਾ ਭਾਰੀ, ਹੋ ਤੁਹਾਨੂੰ ਨੈਣ ਜੱਟੀ ਦੇ ਫਰੇ ਨੇ ਕੋਲ ਸ਼ਰਾਬ ਦੇ।
ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8:30 ਤੋਂ ਲੈ ਕੇ 10 ਵਜੇ ਤੱਕ, ਮੈਨੂੰ ਕਾਲ ਨੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਗਰਾਹਾ
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਵੀ ਅੱਜ ਲੋਕ ਗੀਤਾਂ ਦੇ ਕੇ ਲਿਖਾਈ ਦਾ ਉਹਦੇ ਵਿੱਚ ਸ਼ਰਧਾਂਜਲੀ ਭੇਟ ਕਰਦਾ ਜੀ, ਬਹੁਤ ਗੀਤ ਸੁਣਦੇ ਸੀ ਇਹਨਾਂ ਦੇ। ਤੁਸੀਂ ਕਿਹਾ ਵੀ ਪਿੰਡਾਂ ਦੀ ਗੱਲ ਕਰਦਾ ਸੀ, ਉਹਨਾਂ ਦਾ ਇੱਕ ਗੀਤ ਆਇਆ ਸੀ ਤਿੰਨ ਗੱਲਾਂ ਜੀ ਲਿਖਿਆ ਸੀ ਉਹਨਾਂ ਨੇ, ਲੱਤੋਂ ਝਾਂਡੇ ਠੀਕੇ ਤਿੰਨ ਪਿੰਡ ਕੋਲੋਂ ਕੋਲ ਨੀ ਤੇ ਮਾਰੇ ਦੇ ਮੌਜਾਂ ਨਵੀਆਂ ਦੀਆਂ ਹੋ ਗੱਲ ਆ ਗਈ, ਕਹਿੰਦੇ ਆਲੇ ਦੁਆਲੇ ਦੇ ਵੀ ਉਹਨਾਂ ਨੇ ਬਹੁਤ ਮਸ਼ਹੂਰ ਕੀਤਾ ਜੀ।
ਧੰਨਵਾਦ ਔਰ ਥੈਂਕ ਯੂ ਤੁਹਾਡੀ ਕਾਲ ਦੇ ਲਈ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਔਰ ਸਾਡੇ ਮਿੱਤਰ ਨੇ ਇੱਥੇ ਲਿਖਾਰੀ ਨੇ ਪ੍ਰੇਮ ਸਿੰਘ ਹੋਣੀ, ਉਹਨਾਂ ਨੇ ਵੀ ਅੱਜ ਮੈਸੇਜ ਕੀਤਾ ਕਿ ਨਾਲੇ ਲਿਖਿਆ ਕਿ ਲੱਗਦਾ ਕਿ ਅੱਜ ਗੀਤ ਅਨਾਥ ਹੋ ਗਏ ਨੇ ਜੀ, ਔਰ ਉਹਨਾਂ ਨੇ ਵੀ ਆਪਣੀ ਸ਼ਰਧਾਂਜਲੀ ਦਿੱਤੀ ਹੈ। ਉਹ ਇੱਕ ਗੱਲ ਹੈ ਦੇਵ ਦੀ, ਨਾ ਮਾਣਕ ਭੁਲਾ ਦਿਓ, ਖਤ ਮਹਿਬੂਬ ਦੇ ਕਫਨ ਥਾਵੇਂ ਪਾ ਦਿਓ, ਜਾਂਦਾ ਹੋਇਆ ਲੋਕਾਂ ਕੋਲੋਂ ਮੁੱਖ ਨਾ ਲਕਾਵਾਂਗਾ, ਉਦੋਂ ਇਹ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ। ਇਹ ਗੀਤ ਕੋਈ ਉਹਨਾਂ ਨੇ ਲਿਖ ਕੇ ਮੈਨੂੰ ਭੇਜਿਆ ਪ੍ਰੇਮ ਸਿੰਘ ਹੋਣਾ ਨੇ ਸਕਰਬੋ ਤੋਂ। ਸੋ ਪ੍ਰੋਗਰਾਮ ਖਬਰਸਾਰ ਦੇ ਵਿੱਚ ਹੁਣ ਕੁਝ ਕਮਰਸ਼ੀਅਲ ਅਤੇ ਬਾਕੀ ਦਾ ਪ੍ਰੋਗਰਾਮ ਆਪਾਂ ਕੰਟੀਨਿਊ ਕਰਾਂਗੇ ਇਸੇ ਤਰ੍ਹਾਂ ਹੀ। ਸੋ ਇੱਕ ਵਾਰੀ ਫਿਰ ਅਸੀਂ ਦੇਵ ਤਰੀਕਿਆਂ ਵਾਲੇ ਨੂੰ ਯਾਦ ਕਰਦੇ ਹੋਏ, ਅਰੇ ਕੁਝ ਮੈਂ ਚਾਹੁੰਦਾ ਸੀਗਾ ਕਿ ਕਰਨੈਲ ਗਿੱਲ ਦੀ ਆਵਾਜ਼ ਦੇ ਵਿੱਚ ਜਾਂ ਸੁਰਿੰਦਰ ਸ਼ਿੰਦਾ ਜਾਂ ਫਿਰ ਸਵਰਨ ਲਤਾ ਨੇ ਵੀ ਉਹਨਾਂ ਦੇ ਕਈ ਗੀਤ ਗਾਏ ਨੇ, ਗੁਰਚਰਨ ਪੋਲੀ ਨੇ ਵੀ ਗਾਏ ਆ, ਪੰਮੀ ਬਾਈ, ਜਗਮੋਹਨ ਕੌਰ, ਨਰਿੰਦਰ ਬੀਬਾ, ਇਹ ਸਾਰੇ ਉਹਨਾਂ ਦੇ ਜਿਹੜੇ ਗੀਤ ਗਾਉਂਦੇ ਰਹੇ ਨੇ, ਇਹ ਤੋਂ ਇਲਾਵਾ ਹੋਰ ਜਿਹੜੇ ਲੇਖਕ ਨੇ ਉਹ ਵੀ ਗੀਤ ਗਾਉਂਦੇ ਰਹੇ ਨੇ, ਅਤੇ ਪੰਜਾਬ ਦੀਆਂ ਲੋਕ ਗਾਥਾਵਾਂ ਦੇ ਬਾਦਸ਼ਾਹ। ਕਲੀ ਸਿਰਫ ਇੱਕੋ ਹੀ ਲਿਖੀ ਸੀਗੀ ਇਹ ਤੇਰੇ ਟਿੱਲੇ ਤੋਂ ਸੂਰਤ ਦਿੰਦੀ ਹੈ ਹੀਰ ਦੀ, ਬਾਕੀ ਜ਼ਿਆਦਾਤਰ ਲੋਕ ਗਾਥਾਵਾਂ ਇਹਨਾਂ ਵੱਲੋਂ ਲਿਖੀਆਂ ਗਈਆਂ ਨੇ। ਕੁਝ ਰਿਕਾਰਡਡ ਸੰਦੇਸ਼ ਲੈ ਲਈਏ, ਉਸ ਤੋਂ ਬਾਅਦ ਵਾਪਸ ਪਰਤਦੇ ਹਾਂ।
ਹੋ ਕਿਸੇ ਕੋ ਵੀ ਕੈਨੇਡਾ ਬੁਲਾਣਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਣਾ,
ਸਟੂਡੈਂਟ ਬਿਜ਼ਨਸ ਵੀਜ਼ਾ ਯਾ ਕੋਈ ਆਣਾ ਚਾਹੇ ਵਿਜ਼ਿਟਰ,
ਬ੍ਰਦਰ ਕੋ ਬੁਲਾਣਾ ਹੈ ਯਾ ਆਣਾ ਚਾਹੇ ਸਿਸਟਰ,
CWC ਇਮੀਗ੍ਰੇਸ਼ਨ,
CWC ਇਮੀਗ੍ਰੇਸ਼ਨ,
9056704444,
6704444, CWC ਇਮੀਗ੍ਰੇਸ਼ਨ ਆਪਕੋ ਆਪਕੇ ਅਪਨੋ ਸੇ ਮਿਲਾਏ।
ਗੱਡੀਆਂ ਤੇ ਗੱਡੀਆਂ ਵੱਜੀਆਂ ਨੇ ਬਿੱਲੋ ਤੇਰੀ ਤੋਰ ਵੇਖੀਏ,
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ 'ਚ ਗੱਡੀਆਂ ਵੱਜੀਆਂ ਤਾਂ? ਰੈਕਸਟੇਲ ਬੋਡੀ ਸ਼ਾਪ ਹੈ ਤਾਂ ਹੈਗਾ ਫਿਰ, ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ, ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-795-9696 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬਿਕੋ, ਜੋ ਕਿ ਰੈਕਸਟੇਲ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ, ਇਹ ਤਾਂ ਟੋਅ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟੇਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-795-9696 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ। 30 ਰਸੀਨ ਰੋਡ, 416-795-9696।
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ ਬਾਈ, ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ, ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਇਹਨਾਂ ਦੀ ਟ੍ਰੇਨਿੰਗ ਚ ਕੀ ਖਾਸ ਆ?
1-to-1 ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ, ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। ਏਅਰ ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨੀਚਰਵਾਰ ਤੇ ਐਤਵਾਰ।
ਬਾਈ ਨੰਬਰ ਢੇਡੇ ਦੇ,
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, 416-675-7500, 416-675-7500 ਤੇ ਅੱਜ ਹੀ ਸੰਪਰਕ ਕਰੋ।
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 ਇਹਨਾਂ ਦਾ ਨੰਬਰ ਹੈ, ਔਰ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ ਟਰੱਕ ਦਾ ਲਾਇਸੈਂਸ ਲੈਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ। 225 ਕਲੇਅਰਪੋਰਟ ਕ੍ਰੈਸਨ ਟੋਬੀਕੋ ਦੇ ਵਿੱਚ ਇਹਨਾਂ ਦੀ ਇਹ ਵੱਡੀ ਲੋਕੇਸ਼ਨ ਸਥਿਤ ਹੈ, ਪਾਪੂਲਰ ਟਾਇਰ ਤੇ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਇਸ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ। ਦਲਜੀਤ ਸਿੰਘ ਸੋਹਤਾ ਇਸ ਲੋਕੇਸ਼ਨ ਨੂੰ ਰਨ ਕਰ ਰਹੇ ਨੇ। 416-675-7500 ਇਹਨਾਂ ਨੰਬਰ ਹੈ, 416-675-7500। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ, ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਹੈ, ਏਸ਼ੀਅਨ ਫੂਡ ਸੈਂਟਰ। ਅਤੇ ਮਿਆਂਕ ਪਟਨਾਗਰ GNE ਮੌਰਗੇਜ ਤੋਂ ਮੌਰਗੇਜ ਦੀਆਂ ਸੇਵਾਵਾਂ ਚਾਹੀਦੀਆਂ ਨੇ ਤਾਂ 647-702-2023 ਇਹਨਾਂ ਨੰਬਰ ਹੈ, 6477022023, 647-702-2023 ਦੇ ਉੱਤੇ ਤੁਸੀਂ ਮਿਆਂਕ ਪਟਨਾਗਰ ਦੇ ਨਾਲ ਸੰਪਰਕ ਕਰਨਾ ਹੈ। ਅਤੇ ਟੈਕਸ ਪੇਡ ਦਾ ਨੰਬਰ ਦੇ ਦੇਵਾਂ, 905-621-4100 ਤੁਸੀਂ ਟੈਕਸ ਪੇਡ ਵਾਲਿਆਂ ਨਾਲ ਸੰਪਰਕ ਕਰਨਾ। ਜੇਕਰ ਤੁਸੀਂ ਵੀਡੀਓ ਡੋਰਵੈਲ ਜਾਂ ਫਿਰ ਤੁਸੀਂ ਆਪਣੇ ਕਿਤੇ ਵੀ ਸਿਕਿਉਰਿਟੀ ਕੈਮਰੇ ਲਗਵਾਉਣੇ ਨੇ, ਟਰੱਕ ਯਾਰਡ ਹੈ, ਫੈਕਟਰੀ ਹੈ, ਦਫ਼ਤਰ ਹੈ, ਅਤੇ ਜਾਂ ਫਿਰ ਤੁਸੀਂ ਸਟੋਰ ਖੋਲਿਆ, ਕੈਸ਼ੀਅਰ ਦੇ ਲਈ ਸਿਕਿਉਰਿਟੀ ਕੈਮਰੇ ਚਾਹੀਦੇ ਨੇ, ਅਤੇ ਟੈਕਸ ਪਲੇਟ ਨੰਬਰ 1 ਸਰਵਿਸ ਪ੍ਰੋਵਾਈਡ ਕਰਦੇ ਨੇ, ਔਰ ਵੱਡਾ ਥੀਏਟਰ ਤੁਸੀਂ ਘਰ ਦੇ ਵਿੱਚ ਬਣਾ ਰਹੇ ਹੋ, ਉਹਦੇ ਲਈ ਪ੍ਰੋਪਰ ਸਾਊਂਡ ਵਾਰ ਅਤੇ ਪ੍ਰੋਪਰ ਵਾਇਰਿੰਗ ਕਰਵਾਉਣੀ ਹੈ, ਟੈਕਸ ਪਲੇਟ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ। 8770 ਦਗੋਰ ਰੋਡ, ਯੂਨਿਟ ਨੰਬਰ 7 ਦੇ ਵਿੱਚ ਇਹਨਾਂ ਦਾ ਸ਼ੋਰੂਮ ਸਥਿਤ ਹੈ। 905-621-4100 ਇਹਨਾਂ ਨੰਬਰ ਹੈ, 905-621-4100 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਔਰ ਅਵਤਾਰ ਮਿਨਹਾਸ ਜੀ ਨਾਲ ਕੁਝ ਮਿੰਟਾਂ 'ਚ ਮੈਂ ਗੱਲਬਾਤ ਕਰਾਂਗਾ। ਸਟੇਨਰ ਦਾ ਪ੍ਰੋਜੈਕਟ ਇਹਨਾਂ ਦਾ ਬੜਾ ਹੌਟ ਚੱਲ ਰਿਹਾ, 416-744-9393, 416-744-9393, 416-744-9393 ਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ। 680 ਰੈਕਸਟਰ ਬੁਲੇਵਰਡ ਦੇ ਉੱਤੇ ਇਹਨਾਂ ਦੀ ਬ੍ਰੋਕਰੇਜ ਸਥਿਤ ਹੈ। 416-744-9393 ਇਹਨਾਂ ਦਾ ਨੰਬਰ ਹੈ। HK ਟਾਇਰ ਸੈਂਟਰ ਤੋਂ ਬੂਟਾ ਚਾਹਲ ਦਾ ਨੰਬਰ ਨੋਟ ਕਰੋ, ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ, ਲੰਡਨ ਅਤੇ ਮਿਸਾਗਾ। 647-295-4600, 647-295-4600 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਬੂਟਾ ਚਾਹਲ 647-295-4600 ਤੇ ਜੁੜੇ ਹੋ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ। ਤੇ ਹੁਣ ਮੇਰੇ ਨਾਲ ਗੁਰਪ੍ਰੀਤ ਭੁਰਭਾ ਜੀ ਜੁੜੇ ਹੋਏ ਨੇ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ
ਜੀ। ਵੈਰੀ ਗੁੱਡ ਮਾਰਨਿੰਗ।
ਪਹਿਲਾਂ ਤਾਂ ਜਗਦੀਸ਼ ਜੀ ਥੈਂਕ ਯੂ ਤੁਹਾਡਾ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਅੱਜ ਕੀਤਾ ਦੇਵ ਠਰੀਕੇ ਵਾਲੇ ਸਾਹਿਬ ਤੇ। ਸੋ ਮੇਰੇ ਵੱਲੋਂ ਵੀ ਮੇਕ ਹਿਸ ਸੋਲ ਰੈਸਟ ਇਨ ਪੀਸ, ਬਹੁਤ ਨਾਮ ਨਾਲ ਉਹਨਾਂ ਨੇ ਖੱਟਿਆ ਜੀ, ਔਰ ਸਿਰੇ ਦੇ ਜਿੱਦਾਂ ਤੁਸੀਂ ਕਹਿ ਲਓ ਜੀ ਪੰਜਾਬੀ ਹਿੱਟ ਗਾਣੇ ਕਲੀਆਂ, ਯੂ ਨੇਮ ਇਟ ਐਂਡ ਹੀ ਹੈਜ਼ ਇਟ, ਸੋ ਉਹਨਾਂ ਨੂੰ ਰਹਿੰਦੀ ਉਮਰ ਤੱਕ ਆਪਾਂ ਯਾਦ ਰੱਖਾਂਗੇ
ਜੀ। ਸੋ ਤਰਲੋਚਨ ਝਾਂਡੇ ਹੁਣੀ ਜਿਹੜੇ ਉਹਨਾਂ ਬੜੇ ਨੇੜੇ ਰਹੇ ਨੇ, ਬਹੁਤ ਸਾਰੇ ਐਸੇ ਪੱਖ ਹੁੰਦੇ ਨੇ ਜਿਹੜੇ ਨੇੜਲੇ ਦੋਸਤਾਂ ਮਿੱਤਰਾਂ ਨਾਲ ਸਾਂਝੇ ਕੀਤੇ ਹੁੰਦੇ ਨੇ, ਉਹ ਅੱਜ ਕੁਝ ਅਸੀਂ ਸ਼ੇਅਰ ਕਰ ਰਹੇ ਸੀਗੇ। ਇਹ ਤੋਂ ਇਲਾਵਾ ਹੋਰ ਉਹਨਾਂ ਦੀ ਜ਼ਿੰਦਗੀ ਦੇ ਕਈ ਪੱਖ ਨੇ। ਖੈਰ, ਬੰਦੇ ਨੇ ਆਪਣੀ ਉਮਰ ਭੋਗ ਕੇ ਤੁਰ ਜਾਣਾ ਹੁੰਦਾ, ਜਿਵੇਂ ਤਰਲੋਚਨ ਜੀ ਨਾਲ ਮੈਂ ਆਫ ਏਅਰ ਗੱਲ ਕਰ ਰਿਹਾ ਸੀਗਾ, ਕਹਿੰਦੇ ਬਸ ਆਖਰੀ ਸਮਿਆਂ 'ਚ ਉਹਨਾਂ ਨੂੰ ਕੁਛ ਜਿਉਣ ਦੀ ਇੱਛਾ ਜੀ ਨਹੀਂ ਰਹਿ ਗਈ ਸੀਗੀ, ਬਸ ਉਹ ਇਹੀ ਕਹਿੰਦੇ ਸੀਗੇ ਕਿ ਹੁਣ ਤਾਂ ਟਾਈਮ ਆ ਗਿਆ ਮੇਰਾ ਤੇ ਹੁਣ ਮੈਨੂੰ ਚੱਲਦਾ ਕਰੋ
ਜੀ। ਬਿਲਕੁਲ, ਦੇਖੋ ਮੇਨ ਗੱਲ ਹੈਗੀ ਹੈ ਕਿ ਜਿੰਨਾ ਚਿਰ ਉਹ ਜਿਉਏ ਨੇ ਔਰ ਉਹਨਾਂ ਨੇ ਪੂਰਾ ਦੁਨੀਆਂ ਭਰ ਦੇ ਵਿੱਚ ਆਪਣਾ ਕੰਟਰੀ ਦਾ, ਆਪਣੇ ਪੰਜਾਬ ਦਾ ਔਰ ਆਪਣਾ ਨਾਮ ਜਿਹੜਾ ਜੀ ਰੋਸ਼ਨ ਕੀਤਾ, ਸੋ ਮੇਨ ਗੱਲ ਇਹੀ ਹੁੰਦੀ ਹੈ ਜੀ, ਵੀ ਆਲ ਗੋਣਾ ਗੋ ਵਨ ਡੇ, ਪਰ ਇਹ ਗੱਲ ਹੁੰਦੀ ਹੈ ਕਿ ਕੀ ਸਾਡੀ ਕੀਤੀ ਹੋਈ, ਕੋਈ ਸਾਡੀ ਪੈੜ ਪਾਈ ਹੋਈ, ਉਹਦੇ ਪਿੱਛੇ ਕੋਈ ਚੱਲੇਗਾ ਤੇ ਸਾਨੂੰ ਬਾਅਦ ਦੇ ਵਿੱਚ ਕੋਈ ਯਾਦ ਰੱਖੇਗਾ ਜਾਂ ਨਹੀਂ
ਜੀ। ਸੋ ਆਓ ਕੁਝ ਆਪਾਂ ਹੁਣ ਖੇਡ ਚੱਕਦੀਆਂ ਖਬਰਾਂ ਦੇ ਨਾਲ ਕੋਰੋਨਾ ਵਾਇਰਸ ਦੀਆਂ ਖਬਰਾਂ ਸਾਂਝੀਆਂ ਕਰਦੀਆਂ
ਜੀ। ਬਿਲਕੁਲ, NHL ਤੋਂ ਸ਼ੁਰੂ ਕਰਦੇ ਆ ਜੀ। ਮਿਨੇਸੋਟਾ ਵਰਸਿਸ ਮੌਂਟਰੀਅਲ ਦਾ ਕੱਲ ਜਿਹੜਾ ਮੈਚ ਹੋਇਆ ਉਹਦੇ ਵਿੱਚ ਮਿਨੇਸੋਟਾ 8-2 ਦੇ ਨਾਲ ਜੇਤੂ ਰਹੇ ਨੇ। ਅਗਲਾ ਜਿਹੜਾ ਮੈਚ ਹੈ ਜੀ ਹੁਣ ਥਰਸਡੇ ਨੂੰ ਹੋਣਾ ਹੈ ਮੌਂਟਰੀਅਲ ਦਾ ਐਨਾਹਾਈਮ ਮਾਈਟੀ ਡੈਕਸ ਦੇ ਨਾਲ, ਔਰ ਟੋਰਾਂਟੋ ਵਰਸਿਸ ਐਨਾਹਾਈਮ ਦਾ ਜਿਹੜਾ ਮੈਚ ਹੈ ਜੀ ਉਹ ਕੱਲ ਨੂੰ ਸ਼ਾਮ ਨੂੰ 7 ਵਜੇ ਹੋਏਗਾ। NBA ਦੇ ਵਿੱਚ ਟੋਰਾਂਟੋ ਵਰਸਿਸ ਸ਼ਾਰਲੇਟ ਇਹ ਜਿਹੜਾ ਮੈਚ ਹੈ ਜੀ ਅੱਜ ਰਾਤ ਨੂੰ 7 ਵਜੇ ਹੋਣਾ ਹੈ। ਔਰ ਵਰਲਡ ਕੱਪ U19 ਦਾ ਜਿਹੜਾ ਚੱਲ ਰਿਹਾ ਜੀ ਉਹਦੇ ਵਿੱਚ ਪਲੇਅ ਕੁਆਟਰ ਫਾਈਨਲ ਜਿਹੜੇ ਕਿ ਲੋਅਰ ਲੈਵਲ ਦੇ ਜਿਹੜੇ ਮੈਚਸ ਨੇ ਹੁਣ ਚੱਲ ਰਹੇ ਨੇ ਜੀ, ਉਸ ਦੇ ਵਿੱਚ ਅੱਜ ਆਇਰਲੈਂਡ ਵਰਸਿਸ ਕੈਨੇਡਾ ਦਾ ਕੁਆਟਰ ਫਾਈਨਲ ਜਿਹੜਾ ਚੱਲ ਰਿਹਾ, ਉਸ ਵਿੱਚ ਆਇਰਲੈਂਡ ਪਹਿਲਾਂ ਬੈਟਿੰਗ ਕਰ ਰਿਹਾ। ਆਇਰਲੈਂਡ ਦੇ 21 ਓਵਰ ਹੋ ਚੁੱਕੇ ਨੇ ਜੀ, 99 ਰਨ ਨੇ ਤੇ 6 ਖਿਡਾਰੀ ਆਊਟ ਨੇ। ਸੋ ਗੁੱਡ ਚਾਂਸ ਫਾਰ ਕੈਨੇਡਾ ਟੂ ਵਿਨ ਦਿਸ ਗੇਮ। ਔਰ ਮੇਨ ਡਰਾਅ ਦੇ ਵਿੱਚ ਜਿਹੜੇ ਕੁਆਟਰ ਫਾਈਨਲ ਨੇ ਉਹ ਕੱਲ੍ਹ ਤੋਂ ਸ਼ੁਰੂ ਹੋਣੇ ਨੇ ਸਵੇਰੇ 8 ਵਜੇ, ਇੰਗਲੈਂਡ ਵਰਸਿਸ ਸਾਊਥ ਅਫਰੀਕਾ ਦਾ ਜਿਹੜਾ ਜੀ ਪਹਿਲਾ ਕੁਆਟਰ ਫਾਈਨਲ ਦੇ ਨਾਲ। ਇਸ ਤੋਂ ਬਿਨਾਂ ਕੱਲ ਨੂੰ ਇੰਗਲੈਂਡ ਵਰਸਿਸ ਵੈਸਟ ਇੰਡੀਜ਼ ਤੀਸਰਾ ਜਿਹੜਾ T20 ਮੈਚ ਹੈ ਜੀ ਉਹ ਦੁਪਹਿਰ ਨੂੰ 3 ਵਜੇ ਹੋਏਗਾ। ਸੀਰੀਜ਼ ਜਿਹੜੀ ਹੈ ਜੀ 1-1 ਦੀ ਬਰਾਬਰੀ ਤੇ ਹੈ। ਆਸਟ੍ਰੇਲੀਅਨ ਓਪਨ ਟੈਨਿਸ ਦੇ ਵਿੱਚ ਰਾਤੀ ਇੱਕ ਬਿਹਤਰੀਨ ਵਧੀਆ ਮੈਚ ਹੋਇਆ ਜੀ, ਡੈਨਿਸ ਸ਼ਪਾਵਲੋਵ ਹਾਲਾਂਕਿ ਉਹ ਰਾਫਾਲ ਨਡਾਲ ਤੋਂ ਹਾਰ ਗਏ ਸੀਗੇ 5 ਸੈੱਟ ਦੇ ਵਿੱਚ, ਬਟ ਹੀ ਕੇਮ ਬੈਕ ਫਰੋਮ 2-0 ਨਾਲ ਹਾਰ ਰਹੇ ਸੀਗੇ ਜੀ 2 ਸੈੱਟਸ ਦੇ ਨਾਲ, ਤੇ ਫਿਰ ਉਹਨਾਂ ਨੇ 2-2 ਦੀ ਬਰਾਬਰੀ ਕੀਤੀ ਤੇ 5ਵੇਂ ਸੈੱਟ ਦੇ ਵਿੱਚ ਜਾ ਕੇ ਹਾਰੇ ਨੇ। ਤਕਰੀਬਨ ਮੈਨੂੰ ਲੱਗਦਾ ਜੀ 2 ਵਜੇ ਇਹ ਜਾ ਕੇ ਮੈਚ ਖਤਮ ਹੋਇਆ। ਸੋ ਵੈਲ ਪਲੇਡ ਸ਼ਪਾਵਲੋਵ। ਔਰ ਅੱਜ ਫੀਲਿਕਸ ਅਜੇ ਆਲੇ ਸਮੇਂ ਇਹਨਾਂ ਦਾ ਜਿਹੜਾ ਮੈਚ ਹੈ ਜੀ ਡੈਨੀਅਲ ਮੈਡਵੇਡੇਵ ਜਿਹੜੇ ਕਿ No. 2 ਦੇ ਖਿਡਾਰੀ ਨੇ ਦੁਨੀਆ ਦੇ ਵਿੱਚ ਉਹਨਾਂ ਦੇ ਨਾਲ ਹੋਣਾ। ਇਹਨਾਂ ਦੀ ਜਿਹੜੀ ਟਾਈਮਿੰਗ ਹੈ ਜੀ ਸਵੇਰੇ 3:30 ਜਿਹੜਾ ਜੀ ਇਹ ਮੈਚ ਹੋਏਗਾ। ਔਰ ਜਿਹੜਾ ਵੀ ਵਿਨਰ ਹੋਏਗਾ ਉਹ ਸਿਟਸਿਪਸ ਤੇ ਸਿਨਰ ਦੇ ਵਿਨਰ ਦੇ ਨਾਲ ਜਿਹੜਾ ਜੀ ਸੈਮੀਫਾਈਨਲ ਦੇ ਵਿੱਚ ਭਿੜੇਗਾ। ਤਾਂ ਦੂਸਰਾ ਸੈਮੀਫਾਈਨਲ ਬੈਰਟੀਨੀ ਵਰਸਿਸ ਨਡਾਲ ਦਾ ਜਿਹੜਾ ਜੀ ਉਹ ਫਿਕਸ ਹੋ ਗਿਆ। ਲਾਸਟ ਬਟ ਨਾਟ ਦ ਲੀਸਟ, ਲੈਜੈਂਡ ਕ੍ਰਿਕਟ ਲੀਗ ਦੇ ਵਿੱਚ ਕੱਲ੍ਹ ਏਸ਼ੀਆ ਲਾਇਨਸ ਨੇ ਜਿਹੜਾ ਜੀ ਇੰਡੀਆ ਮਹਾਰਾਜਾਜ਼ ਨੂੰ 36 ਰਨ ਦੇ ਨਾਲ ਹਰਾਇਆ। ਕੱਲ੍ਹ ਨੂੰ ਇੰਡੀਆ ਮਹਾਰਾਜਾਜ਼ ਵਰਸਿਸ ਵਰਲਡ ਜਾਇੰਟਸ ਦਾ ਜਿਹੜਾ ਜੀ ਮੈਚ ਹੋਣਾ, ਮਸਟ ਵਿਨ ਗੇਮ ਫਾਰ ਇੰਡੀਆ ਮਹਾਰਾਜਾਜ਼। ਔਰ ਉਹਨਾਂ ਨੂੰ ਗੁੱਡ ਮਾਰਜਨ ਦੇ ਨਾਲ ਇਹ ਮੈਚ ਜਿਹੜਾ ਜੀ ਜਿੱਤਣਾ ਪੈਣਾ, ਨਹੀਂ ਤਾਂ ਉਹ ਟੂਰਨਾਮੈਂਟ ਚੋਂ ਬਾਹਰ ਹੋ ਜਾਣਗੇ। ਔਰ ਫਾਈਨਲ ਜਿਹੜਾ ਹੈ ਵਰਲਡ ਜਾਇੰਟਸ ਤੇ ਏਸ਼ੀਆ ਲਾਇਨਸ ਦਾ ਜਿਹੜਾ ਜੀ ਫਿਰ ਹੋਏਗਾ। ਐਂਡ ਬਿਫੋਰ ਵੀ ਗੋ ਟੂ ਕੋਰੋਨਾ ਵਾਇਰਸ, ਜੇਕਰ ਕੋਈ ਆਪਣਾ ਹੋਰ ਰਹਿ ਗਿਆ ਜੀ ਸਪੋਂਸਰ ਉਹਨੂੰ ਹਾਈਲਾਈਟ ਕਰਨਾ।
ਸੋ CWC ਇਮੀਗ੍ਰੇਸ਼ਨ ਦਾ ਨੰਬਰ 905-670-4444, 905-670-4444 ਤੇ ਕਾਲ ਕਰਨੀ ਹੈ। ਜਸਵੀਰ ਹੁੰਦਲ ਜੀ ਜੋ ਕਿ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਸਿਸਟਮਸ ਤੋਂ ਤੁਹਾਡੀ ਮਦਦ ਕਰਦੇ ਨੇ ਕਿ ਕੋਈ ਵੀ ਭੈਣ ਭਰਾ ਜਿਹੜਾ ਕਰਜ਼ੇ ਦੀ ਮਾਰ ਹੇਠ ਬੁਰੀ ਤਰ੍ਹਾਂ ਫਸ ਗਿਆ ਤੇ ਉਹਨੇ ਕਿਸ ਤਰ੍ਹਾਂ ਕਰਜ਼ੇ ਤੋਂ ਛੁਟਕਾਰਾ ਪਾਉਣਾ। 416-502-3100 ਦੇ ਉੱਤੇ ਕਾਲ ਕਰ ਲੈਣੀ, 416-502-3100, 416-502-3100 ਦੇ ਉੱਤੇ ਜਸਵੀਰ ਹੁੰਦਲ ਜੀ ਦੇ ਨਾਲ ਸੰਪਰਕ ਕਰਨਾ ਹੈ। ਰੈਕਚਲ ਬਾਡੀ ਸ਼ਾਪ, ਰਿਕ ਚੀਮਾ ਤੇ ਮਨਿੰਦਰ ਚੀਮਾ, ਜੇਕਰ ਤੁਹਾਡੀ ਗੱਡੀ ਦੀ ਟੁੱਟ ਭੱਜ ਹੋ ਗਈ ਹੈ, ਕੋਈ ਐਕਸੀਡੈਂਟ ਹੋ ਗਿਆ ਤੇ ਉਹਦੀ ਡੈਂਟਿੰਗ ਪੇਂਟਿੰਗ ਕਰਵਾਉਣੀ ਹੈ ਤੇ ਤੁਸੀਂ ਸਿੱਧਾ ਇਹਨਾਂ ਨੂੰ ਕਾਲ ਕਰ ਲਵੋ 416-749-9596, 416-749-9596, 30 ਰਸੀਨ ਰੋਡ ਟੋਬੀਕੋ ਦੇ ਏਰੀਏ ਦੇ ਵਿੱਚ ਇਹ ਸਥਿਤ ਨੇ। 416-749-9596 ਰਿਕ ਚੀਮਾ ਤੇ ਮਨਿੰਦਰ ਚੀਮਾ ਜੀ ਦਾ ਨੰਬਰ ਹੈ। ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ 647-409-7501, 647-409-7501 ਜੀ। ਗੁਰਪ੍ਰੀਤ
ਜੀ, ਬਿਲਕੁਲ, ਵਰਲਡ ਵਾਈਡ ਜੇਕਰ ਆਪਾਂ ਦੇਖਦੇ ਹਾਂ ਜੀ ਤਾਂ ਕੱਲ 24,22,976 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ, 6,645 ਡੈਥ ਰਿਪੋਰਟ ਕੀਤੀਆਂ ਗਈਆਂ ਨੇ। USA ਦੇ ਵਿੱਚ 4,65,154 ਨਵੇਂ ਕੇਸ, ਇੰਡੀਆ ਦੇ ਵਿੱਚ 2,55,874 ਨਵੇਂ ਕੇਸ, ਔਰ ਫਰਾਂਸ ਦੇ ਵਿੱਚ 1,08,481 ਨਵੇਂ ਕੇਸ ਜਿਹੜੇ ਨੇ ਜੀ ਰਿਪੋਰਟ ਕੀਤੇ ਗਏ ਨੇ। ਮੂਵਿੰਗ ਆਨ ਟੂ ਕੈਨੇਡਾ, ਆਪਣੇ ਇੱਥੇ 12,071 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ ਜੀ। ਓਨਟੇਰੀਓ ਦੇ ਵਿੱਚ 4,790, ਕਿਊਬੈਕ ਦੇ ਵਿੱਚ 2,807, ਔਰ BC ਦੇ ਵਿੱਚ 1,345 ਜਿਹੜੇ ਨੇ ਜੀ ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। ਐਂਡ ਆਊਟ ਆਫ 4,790 ਓਨਟੇਰੀਓ, ਟੋਰਾਂਟੋ ਦੇ ਵਿੱਚ 886, ਪੀਲ ਦੇ ਵਿੱਚ 690, ਔਰ ਯੋਰਕ ਦੇ ਵਿੱਚ 384 ਕੇਸ ਰਿਪੋਰਟ ਕੀਤੇ ਗਏ ਨੇ। ਔਰ ਕਰੰਟਲੀ ਕੈਨੇਡਾ ਵਾਈਡ 2,73,798 ਔਰ ਜਿਹੜੇ ਨੇ ਓਨਟੇਰੀਓ ਦੇ ਵਿੱਚ ਜੀ 65,504 ਜਿਹੜੇ ਨੇ ਜੀ ਐਕਟਿਵ ਕੇਸਿਸ ਨੇ
ਜੀ। ਗੁਰਪ੍ਰੀਤ, ਹਸਪਤਾਲਾਂ ਦੀ ਸਥਿਤੀ, ਮਰੀਜ਼ ਜ਼ਿਆਦਾ ਹੋਣ ਕਰਕੇ ਘੱਟ ਬਦਤਰ ਹੋ ਰਹੀ ਹੈ, ਔਰ ਨਰਸਿੰਗ ਸਟਾਫ ਜਿਹੜਾ ਛੱਡ ਰਿਹਾ ਵਾ ਉਹਦੇ ਕਰਕੇ ਇਸ ਸਮੇਂ ਜ਼ਿਆਦਾ ਬਦਤਰ ਹੋ ਰਹੀ ਹੈ। ਸੋ ਚਾਹੇ ਉਹ ਅਲਬਰਟਾ, ਚਾਹੇ ਉਹ ਬ੍ਰਿਟਿਸ਼ ਕੋਲੰਬੀਆ, ਚਾਹੇ ਉਹ ਕਿਊਬੈਕ ਹੈ ਅਤੇ ਚਾਹੇ ਅੰਟਾਰੀਓ ਹੈ, ਨਰਸਿੰਗ ਦੀ ਇਸ ਸਮੇਂ ਵੱਡੀ ਘਾਟ ਬਣ ਗਈ ਹੈ ਹੌਸਪੀਟਲ ਦੇ ਵਿੱਚ। ਮੈਂ ਕਈ ਵਾਰੀ ਜ਼ਿਕਰ ਕਰਦਾ ਹਾਂ ਕਿ ਅਸੀਂ ਫਰੰਟਲਾਈਨ ਹੀਰੋਜ਼ ਕਰਕੇ ਜਿਨ੍ਹਾਂ ਨੂੰ ਸਾਦੇ ਸੀ ਕਿ ਜਿਵੇਂ ਅਸੀਂ ਜਦੋਂ ਸਾਡੇ ਦੇਸ਼ ਦੇ ਫੌਜੀ ਕਿਤੇ ਜੰਗ ਦੇ ਵਿੱਚ ਜਾਂਦੇ ਨੇ ਅਤੇ ਵਾਪਸ ਆਉਂਦੇ ਨੇ ਅਤੇ ਅਸੀਂ ਉਹਨਾਂ ਨੂੰ ਸ਼ੇਅਰ ਕਰਦੇ ਹਾਂ, ਉਹਨਾਂ ਨੂੰ ਹੀਰੋ ਸੱਦਦੇ ਹਾਂ, ਉਹਨਾਂ ਦੇ ਨਾਂ ਦੇ ਉੱਤੇ ਸੜਕਾਂ ਦਾ ਨਾਂ ਰੱਖਦੇ ਹਾਂ ਜਿੱਧਰ ਜਿੱਧਰ ਦੀ ਉਹਨਾਂ ਦੀ ਕੌਨਵੋਏ ਲੰਘਦੀ ਹੈ। ਅਤੇ ਇਸ ਸਮੇਂ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਫਰੰਟਲਾਈਨ ਹੀਰੋਜ਼ ਨੇ ਉਹ ਮੈਦਾਨ ਛੱਡ ਕੇ ਭੱਜ ਰਹੇ ਨੇ। ਸੋ ਸਰਕਾਰਾਂ ਵੱਲੋਂ ਕੈਨੇਡਾ ਭਰ ਦੇ ਵੱਖ ਵੱਖ ਸੂਬੇ ਦੀਆਂ ਸਰਕਾਰਾਂ ਵੱਲੋਂ ਐਡਵਰਟਾਈਜ਼ਮੈਂਟ ਵੀ ਕੀਤੀ ਜਾ ਰਹੀ ਹੈ ਕਿ ਸਾਨੂੰ ਵੱਧ ਤੋਂ ਵੱਧ ਨਰਸਿੰਗ ਸਟਾਫ ਦੀ ਜ਼ਰੂਰਤ ਹੈ। ਸੋ ਜਿੱਥੇ ਮੈਂ ਦੇਖ ਰਿਹਾ ਵਾਂ ਕਿ ਸਾਡੇ ਸਮੇਂ ਜਿਹੜੇ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਆਏ ਨੇ ਉਹਨਾਂ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਲੜਕੀਆਂ ਜਾਂ ਫਿਰ ਫਿਲੀਪੀਨਸ ਜਾਂ ਫਿਰ ਹੋਰਾਂ ਮੁਲਕਾਂ ਦੇ ਜਿਹੜੇ ਸਟੂਡੈਂਟਸ ਆਏ ਨੇ ਜਾਂ ਫਿਰ ਉੱਥੋਂ ਹੋਰ ਨਰਸਿੰਗ ਦੇ ਲਈ ਇੱਥੇ ਆ ਰਹੇ ਨੇ, ਅਤੇ ਇੱਕ ਤਾਂ ਉਹਨਾਂ ਦੇ ਲਈ ਅਪਰਚੁਨਿਟੀ ਵੀ ਕ੍ਰੀਏਟ ਹੋ ਰਹੀ ਹੈ, ਪਲੱਸ ਜਿੱਥੇ ਉਹ ਇੱਥੇ ਸਰਵ ਕਰਨਗੇ ਗਾਂ ਇਹਨਾਂ ਦੇ ਅਤੇ ਅੱਜ ਉਹਨਾਂ ਨੂੰ ਲੱਗਦਾ ਕਿ ਅਸੀਂ ਜਿਹੜੇ ਨਰਸਿੰਗ ਇਸ ਸਮੇਂ ਕਰ ਰਹੇ ਨੇ ਕਿ ਸਾਨੂੰ ਅਸੀਂ ਸਾਡੇ ਲਈ ਜੋਬ ਸਟ੍ਰੈਸਫੁੱਲ ਹੈ, ਪਰ ਕਿਸੇ ਲਈ ਉਹ ਜੋਬ ਬਹੁਤ ਹੀ ਜਿਹੜੀ ਹੈ ਬਿਹਤਰ ਜੋਬ ਆ ਹੋ ਸਕਦੀ ਹੈ। ਉਹਨਾਂ ਨੂੰ ਜ਼ਿੰਦਗੀ ਦੀਆਂ ਰੋਜ਼ਮਰਾਂ ਦੀਆਂ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਬਹੁਤ ਵੱਡੀ ਉਹਨਾਂ ਦੀ ਮਦਦ ਕਰ ਸਕਦੀ ਹੈ, ਪਲੱਸ ਉਹਨਾਂ ਦੀ ਪਰਿਵਾਰ ਨੂੰ ਸੈਟਲ ਕਰਨ ਦੇ ਵਿੱਚ ਬੜੀ ਵੱਡੀ ਮਦਦ ਕਰ ਸਕਦੀ ਹੈ। ਸੋ ਅੱਜ ਜੇ ਸਾਡੀਆਂ ਬਹੁਤ ਸਾਰੀਆਂ ਬੱਚੀਆਂ, ਬਹੁਤ ਸਾਰੇ ਹੋਰਾਂ ਮੁਲਕਾਂ ਦੀਆਂ ਬੱਚੀਆਂ ਇਸ ਖੇਤਰ ਦੇ ਵਿੱਚ ਜਾ ਰਹੀਆਂ ਨੇ ਜਿਹੜੇ ਸਾਡੇ ਫਰੰਟਲਾਈਨ ਹੀਰੋ ਛੱਡ ਕੇ ਭੱਜ ਰਹੇ ਨੇ, ਅਤੇ ਉਹ ਜਦੋਂ ਇਸ ਜੋਬ ਨੂੰ ਸੰਭਾਲਣਗੀਆਂ ਗਾ ਉਹਨਾਂ ਦੇ ਪਰਿਵਾਰ ਵਧਣੇ ਫੁੱਲਣੇ ਨੇ, ਅਤੇ ਫਿਰ ਉਹਨਾਂ ਦੇ ਬੱਚਿਆਂ ਨੇ ਵੀ ਅੱਗੇ ਜਾ ਕੇ ਵਧੀਆ ਜੋਬਾਂ ਜਿਹੜੀਆਂ ਉਹ ਹਾਸਲ ਕਰਨੀਆਂ ਨੇ, ਅਤੇ ਫਿਰ ਅਸੀਂ ਗੱਲ ਕਰ ਦਿੰਦੇ ਹਾਂ ਕਿ ਇਮੀਗ੍ਰੈਂਟਸ ਟੇਕ ਓਵਰ ਕਰ ਰਹੇ ਨੇ। ਯੈਸ, ਜਦੋਂ ਤੁਸੀਂ ਛੱਡ ਕੇ ਮੈਦਾਨ ਭੱਜ ਰਹੇ ਹੋ ਅਤੇ ਹੁਣ ਇਮੀਗ੍ਰੈਂਟ ਹੀ ਟੇਕ ਓਵਰ ਕਰਨਗੇ, ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ?
ਜੀ ਬਿਲਕੁਲ ਜਗਦੀਸ਼ ਜੀ, ਵੈਰੀ ਚੈਲੰਜਿੰਗ ਸਿਚੁਏਸ਼ਨ ਜਿਸ ਤਰ੍ਹਾਂ ਤੁਸੀਂ ਸਾਰੀ ਦੱਸੀ ਹੈਗੀ ਆ, ਔਰ ਆਲਸੋ ਇਟ ਇਜ਼ ਅ ਬਿਗ ਓਪਰਚੁਨਿਟੀ ਫਾਰ ਆਲ ਦੀਜ਼ ਇਮੀਗ੍ਰੈਂਟਸ ਜਿਹੜੇ ਨਵੇਂ ਆ ਰਹੇ ਨੇ ਜੀ, ਬੱਚੇ ਬੱਚੀਆਂ ਜਾਂ ਫਿਰ ਜਾਂ ਪ੍ਰੋਫੈਸ਼ਨਲਸ ਵੀ ਆ ਰਹੇ ਨੇ, ਉਹਨਾਂ ਵਾਸਤੇ ਨੋ ਡਾਊਟ ਵੱਡੀ ਓਪਰਚੁਨਿਟੀ ਆ। ਪਰ ਸਵਾਲ ਇੱਥੇ ਇਹ ਆ ਜੀ ਕਿ ਜਿਹੜੇ ਇਹ ਅੱਜ ਛੱਡ ਛੱਡ ਕੇ ਭੱਜ ਰਹੇ ਨੇ, ਵਿਲ ਦੇ ਕਮ ਬੈਕ ਵੈਨ ਦਾ ਸਿਚੁਏਸ਼ਨ ਗੈਟਸ ਅੰਡਰ ਕੰਟਰੋਲ, ਤੇ ਉਸ ਤੋਂ ਬਾਅਦ ਕਹਿਣਗੇ ਅਸੀਂ ਛੁੱਟੀਆਂ ਤੋਂ ਬਾਅਦ ਵਾਪਸ ਆ ਕੇ, ਜਾਂ ਫਿਰ ਉਸ ਤੋਂ ਬਾਅਦ ਜਿਹੜੇ ਨੇ ਧਰਨਿਆਂ ਤੇ ਬੈਠਣਗੇ ਕਿ ਸਾਡੀਆਂ ਜੋਬਸ ਸਾਨੂੰ ਵਾਪਸ ਕੀਤੀਆਂ ਜਾਣ। ਸੋ ਅੱਜ ਜਦੋਂ ਦੇਸ਼ ਨੂੰ, ਕਮਿਊਨਿਟੀ ਨੂੰ ਤੁਹਾਡੀ ਲੋੜ ਹੈ, ਯੂ ਆਰ ਗੋਇੰਗ ਅਵੇ, ਪਰ ਜਦੋਂ ਕੱਲ੍ਹ ਨੂੰ ਪਤਾ ਕਿ ਹੁਣ ਸੌਖਾ ਕੰਮ ਦੁਬਾਰਾ ਫਿਰ ਸ਼ੁਰੂ ਹੋ ਜਾਣਾ, ਉਸ ਟਾਈਮ ਤੇ ਸਰਕਾਰ ਦਾ ਕੀ ਰਵੱਈਆ ਹੋਏਗਾ? ਸਰਕਾਰ ਇਹਨਾਂ ਨੂੰ ਜੋਬਸ ਵਾਪਸ ਦੇਗੀ ਜਾਂ ਸਰਕਾਰ ਇਹਨਾਂ ਨੂੰ ਨਹੀਂ ਰੱਖੇਗੀ ਜਾਂ ਸਰਕਾਰ ਵੀ ਆਪਣਾ ਸਟੈਂਡ ਲਵੇਗੀ? ਇਹ ਵੀ ਜਿਹੜਾ ਜੀ ਇੱਕ ਅਲੱਗ ਕੁਐਸਚਨ ਹੁੰਦਾ ਹੋਣਾ ਹੈ। ਔਰ ਜਿਸ ਤਰ੍ਹਾਂ ਤੁਸੀਂ ਚੈਲੰਜਸ ਦੀ ਗੱਲ ਕੀਤੀ, ਆਪਣੇ ਇੱਥੇ ਹੁਣ ਇਨ ਪਰਸਨ ਲਰਨਿੰਗ ਸ਼ੁਰੂ ਹੋਈ ਹੈ ਜੀ, ਉਹਦੇ ਵਿੱਚ ਵੀ ਕਿੰਨੇ ਚੈਲੰਜਸ ਨੇ। 1 out of 5 ਸਟੂਡੈਂਟਸ ਜਾਂ ਸਟਾਫ, ਕੱਲ ਜਿਹੜਾ ਜੀ ਡੇਟਾ ਰਿਲੀਜ਼ ਹੋਇਆ, ਦੇ ਵਰ ਐਬਸੈਂਟ ਔਨ ਫਰਾਈਡੇ। ਸੋ 497 ਸਕੂਲ ਦਾ ਜਿਹੜਾ ਡੇਟਾ ਅਪਲੋਡ ਕੀਤਾ ਗਿਆ ਜੀ, ਉਹਦੇ ਵਿੱਚੋਂ ਆਲਮੋਸਟ 21% ਐਬਸੈਂਟ ਰੇਟ ਸੀਗਾ। ਸੋ ਇਹ ਜਿਹੜਾ ਇਹ ਸਟਾਫ ਹੈ ਜਾਂ ਇਹ ਤੁਸੀਂ ਗੱਲ ਕਰਦੇ ਹੋ ਜਿਹੜੇ ਵੀ ਸਰਕਾਰੀ ਅਹੁਦਿਆਂ ਤੇ ਨੇ ਜਾਂ ਫਰੰਟਲਾਈਨ ਵਰਕਰਸ ਨੇ, ਜਿਹੜੇ ਹੁਣ ਪਿੱਠ ਦਿਖਾ ਕੇ ਤਾਂ ਸ਼ਾਇਦ ਸ਼ਬਦ ਠੀਕ ਨਹੀਂ ਹੋਏਗਾ, ਜਿਹੜੇ ਥੋੜੇ ਜਿਹੇ ਕੋਵਿਡ ਨੇ ਮੇਰੇ ਵਰਗੇ ਨੇ, ਕਿ ਉਹ ਇਸ ਸਿਚੁਏਸ਼ਨ ਦੇ ਵਿੱਚ ਅੱਗੇ ਨਹੀਂ ਸਾਹਮਣਾ ਇਸ ਤਾਂ ਕਰਨਾ ਚਾਹੁੰਦੇ ਕਿ ਜਦੋਂ ਸਾਰਾ ਕੁਝ ਠੀਕ ਹੋ ਜਾਏਗਾ, ਵਿਲ ਦੇ ਵਾਕ ਇਨ ਕਿ ਬਈ ਹੁਣ ਸਾਡੀਆਂ ਜੋਬਸ ਸਾਨੂੰ ਵਾਪਸ ਦੇ ਦਿਓ, ਤਾਂ ਫਿਰ ਸਿਚੁਏਸ਼ਨ ਕੀ ਹੋਏਗੀ? ਫਿਰ ਜਿਹੜੇ ਅਸਲੀ ਹੀਰੋ ਹੁਣ ਲੜ ਰਹੇ ਨੇ, ਇਹ ਜਿਹੜੇ ਇਮੀਗ੍ਰੈਂਟਸ, ਇਹ ਜਿਹੜੇ ਸਟੂਡੈਂਟਸ, ਕੀ ਇਹਨਾਂ ਨੂੰ ਟੈਂਪਰਰੀ ਵਰਕਰਸ ਰੱਖ ਕੇ ਫਿਰ ਬਾਅਦ ਵਿੱਚ ਬਾਹਰ ਕੱਢ ਦਿੱਤਾ ਜਾਏਗਾ? ਵਟ ਵਿਲ ਬੀ ਦ ਸਿਚੁਏਸ਼ਨ ਦੈਟ? ਉਹ ਵੱਡਾ ਕੁਐਸਚਨ ਹੈ ਜੀ।
ਬਿਲਕੁਲ, ਔਰ ਜਿੱਥੇ ਹਸਪਤਾਲਾਂ ਦੀ ਇਹ ਸਥਿਤੀ ਹੈ, ਉੱਥੇ ਐਜੂਕੇਸ਼ਨ ਐਜੂਕੇਟਰਸ ਨੇ ਜਿਹੜੇ ਉਹ ਵੀ ਬਹੁਤ ਸਾਰੇ ਇਸ ਸਮੇਂ ਛੱਡ ਰਹੇ ਨੇ ਆਪਣੇ ਕਿੱਤੇ ਨੂੰ ਕਿ ਸਾਨੂੰ ਇਸ ਸਮੇਂ ਸਟ੍ਰੈਸ ਹੋ ਰਹੀ ਹੈ ਅਤੇ ਸਾਨੂੰ ਇਸ ਸਮੇਂ ਮੁਸ਼ਕਲ ਹੋ ਰਿਹਾ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਲਈ। ਥੈਂਕ ਯੂ ਗੁਰਪ੍ਰੀਤ ਜੀ, ਔਰ ਧੰਨਵਾਦ।
ਥੈਂਕ ਯੂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ, ਹੈਵ ਅ ਵੰਡਰਫੁਲ ਡੇ ਅਹੈਡ।
ਧੰਨਵਾਦ ਜੀ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ 427 ਰਿਐਲਟੀ ਇੰਕ ਤੋਂ ਅਵਤਾਰ ਮਿਨਹਾਸ ਜੀ ਨੇ। ਜਿਸ ਤਰ੍ਹਾਂ ਮੈਂ ਇਹਨਾਂ ਦੀ ਬ੍ਰੋਕਰੇਜ ਬਾਰੇ ਦੱਸਦਾ ਤੁਹਾਨੂੰ ਕਿ ਅਗਰ ਤੁਸੀਂ ਨਵੇਂ ਘਰਾਂ ਦੇ ਖੇਤਰ ਦੇ ਵਿੱਚ ਕੰਮ ਕਰਨਾ ਹੈ ਤਾਂ ਇਹਨਾਂ ਦੀ ਬ੍ਰੋਕਰੇਜ ਜੁਆਇਨ ਕਰੋ। ਇਹਨਾਂ ਦੇ ਪਾਸ ਕਈ ਵੱਡੇ ਬਿਲਡਰ, ਇਸ ਸਾਲ ਘੱਟੋ ਘੱਟ 1000 ਘਰ ਰਿਲੀਜ਼ ਹੋਣਾ, ਜਿਹਨਾਂ ਦੇ ਐਕਸਕਲੂਸਿਵ ਐਕਸੈਸ ਇਹਨਾਂ ਦੇ ਪਾਸ ਨੇ। ਕੈਪਟਨ ਰੀਅਲ ਸਟੇਟ ਦੇ ਨਾਲ ਅਫੀਲੀਏਟਡ ਨੇ ਇਹ, ਔਰ ਇਹ ਤੁਹਾਨੂੰ ਐਕਸੈਸ, ਡਾਇਰੈਕਟ ਐਕਸੈਸ ਉਹਨਾਂ ਪ੍ਰੀ ਕੰਸਟਰਕਸ਼ਨ ਸੇਲਸ ਦਾ ਦੇ ਸਕਦੇ ਨੇ। ਸਟੇਨਰ ਦਾ ਪ੍ਰੋਜੈਕਟ ਆ ਜਿਹੜਾ ਬਹੁਤ ਸਕਸੈਸਫੁੱਲ ਰਿਹਾ ਅਤੇ ਅਗਲੇ ਪ੍ਰੋਜੈਕਟ ਵੀ ਆ ਰਹੇ ਨੇ। ਸਟੇਨਰ 'ਚ ਹਾਲੇ ਵੀ ਕੁਝ ਘਰ ਨੇ ਜਿਹੜੇ ਉਹ ਅਵੇਲੇਬਲ ਨੇ। ਤਾਰਮਨ ਹਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਜਗਦੀਸ਼ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ।
ਜਿੱਦਾਂ ਤੁਸੀਂ ਦੱਸ ਹੀ ਦਿੱਤਾ ਕਿ ਸਪਿਨਰ ਵਾਲਾ ਪ੍ਰੋਜੈਕਟ ਜਗਦੀਸ਼ ਜੀ ਹੁਣ ਬਿਲਕੁਲ ਸੋਲਡ ਆਊਟ ਹੋ ਗਿਆ। ਪਿਛਲੀ ਜਿੱਦਣ ਮੈਂ ਪਰਸੋਂ ਤੁਹਾਡੇ ਨਾਲ ਗੱਲ ਕੀਤੀ ਸੀ ਉਦੋਂ ਤਿੰਨ ਚਾਰ ਜੂਨ ਰਹਿੰਦੇ ਸੀ, ਉਹ ਕੱਲ ਵਿਕ ਗਏ ਸੀ। ਉਹ ਪ੍ਰੀਮੀਅਰ ਵਾਲੇ ਸੀ, ਥੋੜੇ ਜਿਹੇ ਪਾਰਕ ਬੈਕ ਵਾਲੇ, ਉਹ ਵੀ ਵਿਕ ਗਏ ਸਾਰੇ। ਉਹ ਕੰਪਲੀਟਲੀ ਸੋਲਡ ਹੋ ਗਿਆ ਉਹ ਸਪਿਨਰ ਤਾਂ, ਤੇ ਉਦਾਂ ਸਾਡੇ ਨਾਲ ਚੈੱਕ ਲੈ ਇਨ ਟੱਚ ਰਹਿ ਸਕਦੇ ਸਾਡੇ ਭੈਣਾਂ ਭਰਾ, ਕਿਉਂਕਿ ਕਈ ਵਾਰੀ ਕੋਈ ਡਰੋਪ ਆਫ ਹੋ ਜਾਂਦਾ ਇੱਕ ਤਾਂ ਯੂਨਿਟ ਤੇ ਫੇਰ ਵੀ ਚਾਂਸ ਬਣ ਜਾਂਦੇ ਆ, ਪਰ ਉਹ ਸਪਿਨਰ ਹੋ ਗਏ। ਤੇ ਦੂਜੇ ਪਾਸੇ ਹੁਣ ਆਪਣੇ ਕੋਲ ਨਿਊ ਕੈਸਲ ਦੇ ਵਿੱਚ ਮਿਡ ਫਰਵਰੀ ਅਸੀਂ ਰਿਲੀਜ਼ ਕਰ ਰਹੇ ਹਾਂ 300 ਘਰ 32, 37 ਤੇ 40 ਫੁੱਟ ਦੀਆਂ ਲੋਟਾਂ ਦੇ ਉੱਤੇ, ਡਬਲ ਗਰਾਜ ਤੇ ਸਿੰਗਲ ਗਰਾਜ। ਨਿਊ ਕੈਸਲ ਜਿਹੜਾ ਆਪਣੇ ਓਸ਼ਵਾ ਤੋਂ ਵੋਮਨ ਬਿਲ ਦੇ ਨਾਲ ਹੀ 5 ਮਿੰਟ ਤੇ ਟਾਊਨ ਆ, ਵੈਰੀ ਬਿਊਟੀਫੁਲ ਨਿਊ ਕੈਸਲ ਆਪਣੇ 401 ਦੇ ਉੱਤੇ ਹੀ। ਤੇ ਇਹ ਮਿਡ ਫਰਵਰੀ ਦੇ ਵਿੱਚ 300 ਘਰ ਅਸੀਂ ਰਿਲੀਜ਼ ਕਰਨਾ ਉੱਥੇ। ਤੇ ਜਿਹੜੇ ਵੀ ਭੈਣਾਂ ਭਰਾ ਇਹੀ ਫਿਰ ਬੇਨਤੀ ਹੈ, ਜਦੋਂ ਤੁਸੀਂ ਅੱਗੇ ਵੀ ਦੱਸਿਆ ਹੈ ਤੇ ਅਸੀਂ ਸਾਨੂੰ ਜਿੱਦਾਂ ਕਿ ਅਸੀਂ ਆਪਣੀ ਹੁਣ ਬ੍ਰੋਕਰੇਜ ਨਵੀਂ ਖੋਲੀ ਆ, ਤੇ ਅਸੀਂ ਸਾਰੇ ਦੇ ਐਕਸਕਲੂਸਿਵਲੀ ਸਿਰਫ ਆਪਣੇ ਸੇਲਸ ਪਰਸਨ ਨੂੰ ਹੀ ਦੇ ਰਹੇ ਹਾਂ। ਐਤਕੀ ਵੀ ਸਾਡੇ ਜਿਹੜੇ ਸਾਰੇ ਆਪਣੇ ਸੇਲਸ ਪਰਸਨ ਨੂੰ ਅਸੀਂ ਵੇਚਣ ਤੋਂ ਬਾਅਦ ਹੀ ਥੋੜੇ ਜਿਹਾ ਯੂਨਿਟ ਬਾਅਦ ਦੇ ਵਿੱਚ ਫਿਰ ਕੋਈ ਜਿਹੜੇ ਆਪਣੇ ਬਾਹਰ ਦਿੱਤੇ ਸੀਗੇ, ਤੇ ਬਾਕੀ ਸਾਰੇ ਹੀ ਸਾਡੇ ਸੇਲਸ ਪੀਪਲ ਦੇ ਥਰੂ ਗਏ ਆ। ਇਹਨਾਂ ਬੰਦਿਆਂ ਨੇ ਵੀ ਕੋਈ ਵੀ ਪ੍ਰੀ ਕੰਸਟਰਕਸ਼ਨ ਚ ਸਾਡੇ ਭੈਣ ਭਰਾ ਕੰਮ ਕਰਨਾ ਚਾਹੁਣ, ਰੀਅਲਟਰ ਬ੍ਰਦਰ ਜਿਹੜੇ ਜਾਂ ਸਿਸਟਰ, ਉਹਨਾਂ ਨੂੰ ਬੇਨਤੀ ਹੈ ਕਿ ਸਾਡਾ ਇਸ ਜਿਹੜਾ ਨਿਊ ਕੈਸਲ ਵਾਲਾ ਪ੍ਰੋਜੈਕਟ ਹੈਗਾ ਆ ਉਹਦੇ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਜੁਆਇਨ ਕਰ ਸਕਦੇ ਆ। ਤੇ ਜੇ ਹੋਰ ਕਿਸੇ ਆਪਣੇ ਭੈਣ ਭਰਾ ਨੇ ਕੋਈ ਯੂਨਿਟ ਲੈਣਾ ਇੱਥੇ, ਇਹ ਸਿੰਗਲ ਗਰਾਜ ਤੇ ਡਬਲ ਗਰਾਜ ਡਿਟੈਚ ਹੋਮ ਹੈਗੇ ਆ। ਤੇ ਜਿੰਨੇ ਬਲਕਿ ਸਾਡੇ ਕੋਲ ਕਾਫੀ ਐਤਕੀ ਇਨਵੈਂਟੋਰੀ ਇੱਥੇ ਕਾਫੀ ਵੱਡੀ ਆ, ਉਹ ਇਕੱਠੇ ਇੱਕੋ ਵਾਰੀ ਮੇਰੇ ਖਿਆਲ ਰਿਲੀਜ਼ ਕਰਨੇ ਸਾਰੇ ਅਸੀਂ। ਤੇ ਜਿਹਨੂੰ ਵੀ ਨਿਊ ਕੈਸਲ ਦੇ ਵਿੱਚ ਕੋਈ ਯੂਨਿਟ ਚਾਹੀਦਾ ਹੋਵੇ ਜਾਂ ਸਾਡਾ ਕੋਈ ਰੀਅਲਟਰ ਬ੍ਰਦਰ ਉਹ ਤੋਂ ਪਹਿਲਾਂ ਸਾਡੇ ਨਾਲ ਜੁਆਇਨ ਕਰਨਾ ਚਾਹੁੰਦਾ ਹੋਵੇ ਜਾਂ ਜ਼ਿਆਦਾ ਘਰ ਵੇਚਣੇ, ਉਹ ਜਿੰਨੇ ਫਿਰ ਮਰਜ਼ੀ ਵੇਚ ਸਕਦੇ ਆ, ਤੇ ਕੋਈ ਉਹਨਾਂ ਨੂੰ ਲਿਮਿਟ ਨਹੀਂ ਹੈਗੀ,
ਸਾਡੇ ਨਾਲ ਜੁਆਇਨ ਕਰ ਸਕਦੇ ਆ। ਸੋ ਨੰਬਰ ਮੈਂ ਇਹਨਾਂ ਦੇ ਦੇਵਾਂ 416-7943-93 ਦੇ ਉੱਤੇ। ਸੋ ਅਵਤਾਰ ਮਿਨਾਚੀ 427 ਰਿਅਲਟੀ ਇੰਕ ਬ੍ਰੋਕਰੇਜ ਤੋਂ 416-7943-93-93। ਥੈਂਕ ਯੂ ਅਵਤਾਰ ਜੀ,
ਥੈਂਕ ਯੂ
ਧੰਨਵਾਦ ਜੀ। ਪ੍ਰੋਗਰਾਮ ਖਬਰਸਰ ਸੁਭਾਅ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪੇਸ਼ ਕਰਦੇ ਹਾਂ। ਔਰ ਹਰਚਰਨ ਗਰੋਵਰ ਜੀ CPA CA ਨੇ 905-247-0193 ਇਹਨਾਂ ਦਾ ਨੰਬਰ ਹੈ, ਔਰ 7985 ਟ੍ਰੈਨਮੈਂਟ ਡਰਾਈਵ ਦੇ ਉੱਤੇ ਇਹਨਾਂ ਦਾ ਆਫਿਸ ਸਥਿਤ ਹੈ। ਔਰ ਤੁਸੀਂ ਕੋਈ ਵੀ ਆਪਣਾ ਅਕਾਊਂਟਿੰਗ ਦਾ ਕੰਮ ਕਰਵਾਉਣਾ, ਕੰਪਨੀ ਤੁਸੀਂ ਨਵੀਂ ਕਰਵਾਉਣੀ ਹੈ, ਕੰਪਨੀ ਦਾ ਦੇ ਆਡਿਟ ਆ ਗਈ ਹੈ ਉਹਦਾ ਟੇਕ ਕੇਅਰ ਕਰਨਾ ਕਰਵਾਉਣਾ, ਅਤੇ ਟੈਕਸ ਰਿਲੇਟਡ ਚਾਹੇ ਕਾਰਪੋਰੇਸ਼ਨ ਦਾ ਜਾਂ ਫਿਰ ਪਰਸਨਲ ਹੈ ਕੋਈ ਮੈਟਰ ਹੈ ਉਹ ਤੁਸੀਂ ਕਰਵਾਉਣਾ, ਤਾਂ ਹਰਚਰਨ ਗਰੋਵਰ ਜੀ ਦੇ ਨਾਲ ਸੰਪਰਕ ਕਰ ਲੈਣਾ 905-247-0193 905-247-0193 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਸੰਧੂ ਰੈਨੋਵੇਸ਼ਨ ਦਾ ਮੈਂ ਨੰਬਰ ਦੇਣਾ ਚਾਹਾਂਗਾ, ਜੇਕਰ ਤੁਸੀਂ ਇਸ ਆਉਣ ਵਾਲੀ ਸਮਰ 'ਚ ਫਰਵਰੀ ਮਾਰਚ ਤੋਂ ਬਾਅਦ ਆਪਣੇ ਘਰਾਂ ਦੇ ਕੰਕਰੀਟ ਅਤੇ ਡਰਾਈਵੇ ਪਵਾਉਣੇ ਨੇ ਤਾਂ ਹੁਣ ਇਹਨਾਂ ਨਾਲ ਅਪੁਆਇੰਟਮੈਂਟ ਬਣਾ ਲਓ, ਐਸਟੀਮੇਟ ਲੈ ਲਓ, ਅਤੇ ਤੁਹਾਨੂੰ ਤਰੀਕ ਦੇ ਜਾਣਗੇ ਕਿ ਕਿਹੜੇ ਹਫ਼ਤੇ ਕਿਹੜੇ ਮਹੀਨੇ ਆ ਕੇ ਤੁਹਾਡਾ ਇਹ ਘਰ ਦਾ ਕੰਕਰੀਟ ਦਾ ਕੰਮ ਕਰ ਸਕਣਗੇ। ਤੋ ਇਹਨਾਂ ਦੇ ਪਾਸ ਕੁਝ ਬੁਕਿੰਗ ਅਵੇਲੇਬਲ ਹੈ, ਸੰਧੂ ਰੈਨੋਵੇਸ਼ਨ ਨੂੰ ਕਾਲ ਕਰ ਲਓ 647-995-0111 647-995-0111 ਸੰਧੂ ਰੈਨੋਵੇਸ਼ਨ ਦਾ ਨੰਬਰ ਹੈ। ਜ਼ੈਰਲ ਸਾਹਿਬ ਨੇ ਮੇਰੇ ਨਾਲ 2-4 ਮਿੰਟ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਜ਼ੈਰਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਜੀ ਆਇਆਂ ਨੂੰ ਗੁੱਡ ਮਾਰਨਿੰਗ ਗਰੇਵਾਲ ਸਾਹਿਬ, ਤੁਹਾਡਾ ਧਿਆਨ ਮੈਂ ਡਿਫਰੈਂਟ ਲੈ ਕੇ ਜਾਂਦਾ ਹਾਂ, ਮੈਂ ਇਸ ਚੀਜ਼ ਦੀ ਮਾਫ਼ੀ ਚਾਹੁੰਦਾ ਕਿ ਤੁਸੀਂ ਟਾਈਮ ਦਿੱਤਾ
ਜੀ।
ਉਹ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਆਇਰਿਸ਼ ਦੀ ਤੇ ਸਕੋਟਿਸ਼ ਦੀ ਆਪਸ ਚ ਬੜੀ ਲੱਗਦੀ ਰਹੀ ਹੈ,
ਬਿਲਕੁਲ
ਉਹ ਆਪਣੇ ਆਪ ਨੂੰ ਇੱਕ ਦੂਜੇ ਤੋਂ ਸੁਪੀਰੀਅਰ ਸਮਝਦੇ ਆ, ਤੇ ਅੱਜ ਆਇਰਿਸ਼ ਕੌਫੀ ਡੇ ਹੈ। ਹੁਣ ਤੁਸੀਂ ਪੁੱਛੋਗੇ ਭਾਈ ਕੌਫੀ ਡੇ ਦਾ ਕੀ ਲੈਣਾ ਦੇਣਾ, ਆਇਰਿਸ਼ ਇਹ ਕਹਿੰਦੇ ਆ ਕਿ ਸਾਡੀ ਕਿਹੜੀ ਵਿਸਕੀ ਹੈ ਉਹ ਜ਼ਿਆਦਾ ਅੱਛੀ ਹੈ, ਸਕੋਚ ਦੀ ਘੱਟ ਹੈ। ਉਹਨਾਂ ਨੇ ਵਿਸਕੀ ਦਾ ਨਾਂ ਨਾ ਦਿੰਦੇ ਹੋਏ ਤੇ ਇਹਦਾ ਨਾਂ ਕੌਫੀ ਡੇ ਰੱਖਿਆ ਹੈ। ਔਰ ਤੁਹਾਨੂੰ ਪਤਾ ਆਇਰਿਸ਼ ਦੀ ਮਾਲਟ ਵਿਸਕੀ ਵੀ ਕਾਫੀ ਮਸ਼ਹੂਰ ਹੈ,
ਜ਼ਿਆਦਾਤਰ ਜੈਰੇ ਸਾਹਿਬ ਜੇਮਸਨ ਜਿਹੜੀ ਅੱਜ ਕੱਲ ਬਾਬਾ ਨੌਜਵਾਨ ਪੀਂਦੇ ਨੇ, ਪਰ ਏਡੀ ਕੋਈ ਬਾਹਲੀ ਖਰੀ ਤਾਂ ਨੀ ਮੈਂ ਕਹੂੰਗਾ, ਤੇ ਜੇਮਸਨ ਜ਼ਿਆਦਾ ਮਸ਼ਹੂਰ ਹੈ। ਵੈਸੇ ਸਕਾਚ ਵਾਕਿਆ ਹੀ ਸਕਾਚ ਆ,
ਇਹ ਪ੍ਰੋਬਲਮ ਇਹ ਹੈ ਕਿ ਜੀ ਇਹਨਾਂ ਦੀ ਆਪਸ ਚ ਦੋਨੇ ਕਲਚਰ ਤੇ ਬੜੀ ਲੱਗਦੀ ਸੀ ਇੱਕ ਦੂਜੇ ਨੂੰ ਡੋਮੀਨੇਟ ਕਰਨ ਵਾਸਤੇ ਇਹ ਫਿਰ ਕਹਿੰਦੇ ਆ ਵੀ ਮਾਲਟ ਵਿਸਕੀ ਕਿਹੜੀ ਜ਼ਿਆਦਾ ਅੱਛੀ ਹੈ ਔਰ ਸਕੋਚ ਸਾਡੇ ਤੋਂ ਘੱਟ ਹੈ ਔਰ ਕੈਨੇਡਾ ਯੂਐਸਏ ਦਾ ਕਿਹੜਾ ਕਲਚਰ ਹੈ ਤੁਹਾਨੂੰ ਪਤਾ ਉਹ ਆਇਰਿਸ਼ ਕਲਚਰ ਹੈ ਸਕੋਟਿਸ਼ ਨਹੀਂ ਹੈ ਤੇ ਇਸੇ ਕਰਕੇ ਇਸ ਦਿਨ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਔਰ ਫਰਵਰੀ ਚ ਗ੍ਰੀਨ ਡੇ ਮਨਾਉਂਦੇ ਆ ਉਥੋਂ ਵੀ ਉਹ ਕਹਿੰਦੇ ਆ ਕਿ ਕਿਲੇ ਗ੍ਰੀਨ ਕੱਪੜੇ ਪਾਉਂਦੇ ਆ ਗ੍ਰੀਨ ਕੌਫੀ ਗ੍ਰੀਨ ਵਿਸਕੀ ਗ੍ਰੀਨ ਬੀਅਰ ਸਭ ਕੁਛ ਕਰਦੇ ਕਿ ਬਾਈ ਮੇਰੇ ਖਿਆਲ ਫਰਵਰੀ ਨੂੰ ਹੁੰਦਾ ਇਹ ਤੁਹਾਡੀ ਇਨਫੋਰਮੇਸ਼ਨ ਮੈਂ ਸ਼ੇਅਰ ਕਰਨੀ ਸੀ
ਸੋ ਕੀ ਆਪਣੇ ਕਹਿਣਾ ਚਾਹੁੰਦੇ ਹੋ ਕਿ ਵੀ ਅੱਜ ਪੈਗ ਸ਼ੇਗ ਲਾਉਣ ਟਾਈਮ
ਪਰ ਗ੍ਰਿਵਾ ਸਾਹਿਬ ਮੈਂ ਤਾਂ ਪੈਗ ਨੀ ਲੈਂਦਾ ਪਰ ਇਹ ਚ ਕੋਈ ਦੋ ਰਾਏ ਨੀ ਮੈਂ ਤਾਂ ਬਰਾਂਡੀ ਪੀਨਾ ਔਰ ਦੋ ਤਿੰਨ ਚਮਚ ਗਰਮ ਪਾਣੀ ਪਾ ਕੇ ਆਲਮੋਸਟ ਡੇਲੀ ਪੀ ਲੈਂਦਾ
ਬਰਾਂਡੀ ਕਿਹੜੀ
ਔਰ ਵਿਸਕੀ ਰਮ ਐਰਾ ਵਗੈਰਾ ਨੂੰ ਹੱਥ ਨੀ ਲਗਾਉਂਦਾ
ਬਰਾਂਡੀ ਕਿਹੜਾ ਬ੍ਰਾਂਡ ਤੁਹਾਡਾ ਹੈਗਾ
ਬਰਾਂਡੀ ਤਾਂ ਮੋਸਟਲੀ ਇੱਥੇ ਮਿਲਦੀ ਨੈਪੋਲੀਅਨ ਉਹ ਜ਼ਿਆਦਾ ਅੱਛੀ ਹੈ ਔਰ ਇੱਕ ਦੋ ਇੰਡੀਅਨ ਬ੍ਰਾਂਡੀਆਂ ਵੀ ਅੱਛੀਆਂ ਕਿ ਕਿਹੜੀ ਮਿਲ ਗਈ ਔਰ ਠੀਕ ਹੈਗੀ ਆ ਔਰ ਕੋਈ ਐਡਾ ਨਹੀਂ ਆ ਪਹਿਲਾਂ ਮੈਂ ਨੈਪੋਲੀਅਨ ਨਹੀਂ ਜ਼ਿਆਦਾ ਵਰਤ ਕਰਦਾ ਕਿਉਂਕਿ ਸਾਡਾ ਬੈਕਗਰਾਉਂਡ ਆਰਮੀ ਦਾ ਹੈ ਤੇ ਬ੍ਰਾਂਡੀ ਕਿਹੜੀ ਆ ਉਹ ਜ਼ਿਆਦਾ ਕਸਟਮ ਕਰਕੇ ਉਸ ਨੂੰ ਯੂਜ਼ ਕੀਤੀ ਜਾਂਦੀ ਹੈ
ਅੱਛਾ ਬ੍ਰਾਂਡੀ ਤੇ ਰਮ ਇਹ ਆਰਮੀ ਵਾਲਿਆਂ ਚ ਬੜੀ ਪਾਪੂਲਰ ਹੈ ਕਿਉਂਕਿ ਜਦੋਂ ਠੰਡ ਚ ਜਾਂਦੇ ਆ ਲੜਾਈ ਕਰਦੇ ਆ ਉੱਥੇ ਜਾਂ ਠੰਡ ਵਾਲੇ ਠੰਡੇ ਇਲਾਕੇ ਚ ਰਹਿੰਦੇ ਆ ਤੇ ਇਹਨਾਂ ਨੂੰ ਸਪਲਾਈ ਮਿਲਦੀ ਹੈ ਬਰਾਂਡੀ ਤੇ ਰੰਬ ਦੀ
ਉਹ ਬਿਲਕੁਲ ਸਹੀ ਹੈ ਮੈਂ ਤੇ ਕੋਈ ਸ਼ਰਮ ਦੀ ਗੱਲ ਨਹੀਂ ਕਰਦਾ ਕਿ ਅਸੀਂ ਮੈਂ ਛੋਟਾ ਸੀ ਇਨਫੈਂਟ ਵੀ ਸਾਡੇ ਤਾਂ ਘਰ ਦੇ ਵਿੱਚ ਹੀ ਸਾਡੀ ਮਦਰ ਵੀ ਸਾਨੂੰ ਬੱਚਾ ਜ਼ਿਆਦਾ ਰੋਂਦਾ ਹੈ ਤੇ ਉਹਨੂੰ ਅੱਧਾ ਚਮਚ ਉਹ ਕੁਆਟਰ ਚਮਚ ਹੈ ਨਾ ਬਰਾਂਡੀ ਦੇ ਡ੍ਰੌਪ ਪਾ ਕੇ ਗਰਮ ਪਾਣੀ ਦੇ ਸੌਂ ਜਾਂਦੇ ਸੀ ਚੁੱਪ ਕਰਕੇ ਕਿਉਂਕਿ ਮੈਂ ਕਿੱਥੇ ਪੜਿਆ ਉਹ ਸਾਡੇ ਘਰ ਤਾਂ ਉਹ ਗੋਰੀਆਂ ਮੇਡ ਹੁੰਦੀਆਂ ਸੀਗੀਆਂ ਤੇ ਇਸ ਕਰਕੇ ਸਾਡੇ ਇਸ ਕਲਚਰ ਚੋਂ ਮੈਂ ਨਹੀਂ ਆਇਆ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ
ਟ੍ਰਿਪਲ ਐਕਸ ਰਮ ਵੀ ਖੂਬ ਇੰਜੋਏ ਕੀਤੀ ਹੋਣੀ ਹੈ
ਟ੍ਰਿਪਲ ਐਕਸ ਤਾਂ ਫਿਰ ਉਹ ਬੜੀ ਪਾਪੂਲਰ ਸੀ ਉਹ ਸਿਰਫ ਨਾਨ ਕਮਿਸ਼ਨ ਆਫਿਸਰ ਹੀ ਪੀਂਦੇ ਸੀ ਕਿਹੜੀ ਟੌਪ ਦੀ ਰਮ ਹੈਗੀ ਆ ਮੇਰੇ ਖਿਆਲ ਇੰਡੀਆ ਚ ਉਹ ਰੋਜ਼ਾ ਰਮ ਹੈ ਮੇਰੇ ਖਿਆਲ ਰੋਜ਼ਾ ਰਮ ਹੈ ਕਿਹੜੀ ਇੱਥੇ ਰਤਲਾਮ ਚ ਬਣਦੀ ਆ ਇੱਕ ਹੈ ਕੇਰਲਾ ਤੋਂ ਆਉਂਦੀ ਹੈ ਰਮ ਉਹਦਾ ਮੈਨੂੰ ਨਾਮ ਭੁੱਲਦਾ ਹੈ ਕਿਉਂਕਿ ਮੈਨੂੰ ਬਹੁਤ ਦੇਰ ਹੋ ਗਈ
ਰੋਜ਼ਾ ਰਮ ਨੀ ਦੇਖੀ ਕਦੇ
ਰੋਜ਼ਾ ਬਹੁਤ ਮਹਿੰਗੀ ਹੈ
ਬਾਪੂ ਜੀ ਤੋਂ ਜਾ ਕੇ ਪੁੱਛਾਂਗਾ ਕਿ ਆਫਿਸਰ
ਜ਼ਿਆਦਾਤਰ ਉਹ ਹੀ ਪੀਂਦੇ ਨੇ ਜਾਂ ਕੇਰਲਾ ਦੀ ਰਮ ਹੈਗੀ ਆ ਉਹ ਮੈਨੂੰ ਉਹਦਾ ਨਾਮ ਭੁੱਲਦਾ ਹੈ
ਓਕੇ ਥੈਂਕ ਯੂ
ਓਕੇ ਸਰ ਥੈਂਕ ਯੂ
ਕਾਲਰ ਨੇ ਸਾਡੇ ਨਾਲ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹਾਂਜੀ ਸਤਿ ਸ੍ਰੀ ਅਕਾਲ ਗਰਦਾ ਸਾਹਿਬ ਹਾਂਜੀ ਸਰ ਜੇਮਸਨ ਦਾ ਸਭ ਤੋਂ ਬੜੀ ਭੈੜੀ ਦਾਰੂ ਇੱਕ ਵਾਰੀ ਪੀਤੀ ਤੇ ਉਹ ਸਿਰ ਇੰਨਾ ਦੁਖਿਆ ਤੇ ਉਹਦਾ ਟੇਸਟ ਉਸ ਵੀ ਏਦਾਂ ਦਾ ਸਕੌਚ ਇਜ਼ ਦਾ ਬੈਸਟ
ਜੇਮਸਨ ਬੁਸ਼ਮੇਲਸ ਤੇ
ਹਾਂਜੀ
ਇਹ ਆਪਣੇ ਇੱਕ ਦੋ ਹੋਰ ਨੇ ਜਿਹੜੀਆਂ ਆਇਰਿਸ਼ ਆਇਰਿਸ਼ ਬੇਲੀਜ਼ ਤੇ ਆਇਰਿਸ਼ ਹੋਰ ਜਿਹੜੀਆਂ ਹਲਕੀਆਂ ਦਾਰੂਆਂ ਨੇ ਉਹ ਕਾਫੀ ਪਾਪੂਲਰ ਨੇ ਪਰ ਸਕੌਚ ਆ ਜਿਹੜੀ ਉਹ ਸਕਾਟਲੈਂਡ ਦੀ ਜੌਨੀ ਵਾਕਰ ਤੇ ਹੋਰ ਸਕੌਚ ਦੇ ਜਿਹੜੇ ਲੈਵਲ ਨੇ ਉਹ ਕਮਾਲ ਦੇ ਲੈਵਲ ਇਹਨਾਂ ਦੇ
ਹਾਂਜੀ ਸਕੌਚ ਦੇ ਵਿੱਚ ਵੀ ਨਾ ਕਦੀ ਟਰਾਈ ਕਰਿਓ ਵਾਈਟ ਲੈਵਲ
ਜੀ ਵਾਈਟ
ਲੈਵਲ ਹਾਂਜੀ ਵਾਈਟ ਲੈਵਲ ਬਹੁਤ ਵਧੀਆ ਦਾਰੂ ਮੈਂ ਕੱਲ ਮੈਨੂੰ ਤਾਂ 32 ਸਾਲ ਹੋ ਗਿਆ ਸੀ
ਫੇਵਰੇਟ ਰਹੀ ਹੈ ਪਲੈਟੀਨਮ 18 ਈਅਰ ਵਾਲੀ ਤੇ ਜਿਹੜੀ ਬਲੈਕ ਲੈਵਲ ਹੈ ਉਹ ਵੀ ਸਟਰੋਂਗ ਹੈ ਸਵੇਰ ਨੂੰ ਤੰਗ ਕਰਦੀ ਹੈ ਬਲੂ ਲੈਵਲ ਉਹ ਜ਼ਿਆਦਾ ਸਟਰੋਂਗ ਹੈ ਉਹ ਬਾਹਲਾ ਤੰਗ ਕਰਦੀ ਹੈ ਪਲੈਟੀਨਮ ਆ ਜਿਹੜੀ ਉਹਦਾ ਇੱਕ ਅੱਧਾ ਸ਼ੋਟ ਲਾਇਆ ਹੋਇਆ ਉਹ ਠੀਕ ਰਹਿੰਦਾ ਹੈ
ਮੈਂ ਲੱਖੀ ਬੋਲਦਾ ਮੈਂ ਜੈਰ ਸਾਹਿਬ ਦਾ ਫੋਨ ਨੰਬਰ ਲੈਣਾ ਬਹੁਤ ਪੁਰਾਣਾ ਫਰੈਂਡ ਆ ਸੀ 25 ਸਾਲ ਪੁਰਾਣੇ
ਬਿਲਕੁਲ ਮੈਂ ਬਾਅਦ ਦੇ ਵਿੱਚ ਦੱਸ ਮੈਨੂੰ ਮੈਨੂੰ ਕਾਲ ਕਰ ਲਿਓ 416-970-5005 ਮੈਨੂੰ 416-970-5005 ਕਿਉਂਕਿ ਬਹੁਤੇ ਸਾਡੇ ਜਿਵੇਂ ਇੰਨੀ ਐਡ ਚੱਲਦੀ ਹੈ ਮੇਰੀ ਰੀਅਲ ਸਟੇਟ ਦੀ ਕਈ ਵਾਰੀ 416 ਦੀ ਥਾਂ ਤੇ 647 ਲਾ ਕੇ ਲੋਕ ਡਾਇਲ ਕਰ ਲੈਂਦੇ ਆ ਤੇ ਹਰ ਰੋਜ਼ ਸ਼ਾਮ ਨੂੰ ਫਿਰ ਉਹਨੇ ਮੇਰਾ ਲੜਨਾ ਹੁੰਦਾ ਵੀ ਤੂੰ ਆਪਦਾ ਨੰਬਰ ਚੇ ਮੈਂ ਕੀ ਕਰਾਂ ਮੇਰਾ ਨੰਬਰ 416 ਲੋਕੀ 647 ਡਾਇਲ ਕਰੀ ਜਾਂਦੇ ਮੈਂ ਕੀ ਕਰਾਂ ਉਹਨਾਂ ਦਾ
ਕੋਈ ਗੱਲ ਨੀ
ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹਾਂਜੀ ਸਤਿ ਸ਼੍ਰੀ ਅਕਾਲ ਗਰੇਵਾਲ ਜੀ,
ਸਿੰਦਰ ਜੀ ਕੀ ਹਾਲ ਹੈ?
ਹਾਂਜੀ ਬਹੁਤ ਵਧੀਆ ਜੀ, ਪਹਿਲਾਂ ਤਾਂ ਚਲੋ ਵਿਸਕੀ ਵਿਸਕੀ ਦਾ ਟਾਪਿਕ ਚੱਲਦਾ ਹੈ, ਤੁਹਾਡੀ ਗੱਲ ਸਹੀ ਹੈ, ਅੱਜ ਕੱਲ੍ਹ ਜਿਹੜੀ ਨਵੀਂ ਮਢੀਰ ਆ ਉਹ ਜੇਮਸਨ ਬਹੁਤ ਪੀਂਦੀ ਹੈ ਜੀ, ਤੇ ਮੇਰਾ ਵੀ ਮੁੰਡਾ ਲੈ ਆਉਂਦਾ ਕਹਿੰਦਾ ਬਾਪੂ ਐਵੇਂ ਨਾ ਦੂਜੀਆਂ ਤੀਜੀਆਂ ਪੀਆ ਕਰ, ਕਹਿੰਦਾ ਇਹਨੂੰ ਬਸ ਆਈਸ ਦੇ ਦੋ ਕਿਊਬ ਪਾ ਕੇ ਵਿੱਚ ਪੀਆ ਕਰ, ਪਾਣੀ ਪੂਣੀ ਵੀ ਨਾ ਪਾਇਆ ਕਰੋ।
ਇੰਨੀ ਵਧੀਆ, ਚਲੋ ਛੱਡੋ ਸੁਰਿੰਦਰ ਜੀ, ਆਪਾਂ ਜਾਂਦੇ ਜਾਂਦੇ ਨਾ ਪ੍ਰੇਮ ਸਿੰਘ ਹੋਣਾ ਨੇ ਦੇਵ ਤਰੀਕਿਆਂ ਵਾਲੇ ਦਾ ਇੱਕ ਗੀਤ ਸੁਣਨਾ ਚਾਹਿਆ ਸੀਗਾ, ਧੰਨਵਾਦ ਤੁਹਾਡੀ ਕਾਲ ਦੇ ਲਈ, ਉਹਦੇ ਮੈਂ ਦੋ ਬੋਲ ਸਾਂਝੇ ਕਰਕੇ ਤੁਹਾਡੇ ਤੋਂ
ਇਜਾਜ਼ਤ ਲੈਂਦਾ ਹਾਂ।
ਸ਼ਰਧਾਂਜਲੀ ਦਿੰਦਾ ਜੀ ਠੇਕੇ ਵਾਲਿਆਂ ਨੂੰ, ਮੈਨੂੰ ਵੀ ਇੱਥੇ ਦਿਓ ਆ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਮਹਾਮਾਰੀ ਦੌਰਾਨ ਸਾਡੇ ਬੱਚਿਆਂ ਨੇ ਦਿਖਾਇਆ ਕਿ ਉਹ ਕਿੰਨੇ ਤਗੜੇ, ਸਹਿਣਸ਼ੀਲ ਤੇ ਮਜ਼ਬੂਤ ਹੋ ਸਕਦੇ ਹਨ, ਪਰ ਹੁਣ ਉਹਨਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ। ਆਪਣੇ ਪਰਿਵਾਰ ਤੇ ਦੋਸਤਾਂ ਨਾਲ, ਆਪਣੇ ਸਾਥੀਆਂ ਨਾਲ, ਆਪਣੇ ਸਹਿਪਾਠੀਆਂ ਨਾਲ ਕੋਵਿਡ-19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ ਬਚਪਨੇ ਵਿੱਚ ਵਾਪਸ ਪਰਤਣ ਲਈ। ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪੁਆਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
کیا آپ کو معلوم ہے کہ کھانا بناتے وقت توجہ نہ دینا آگ لگنے کی سب سے بڑی وجہ ہے؟ آپ اس میں شمار نہ ہو، کھانا بناتے وقت احتیاط کریں۔ برامٹن فائر اینڈ ایمرجنسی سروسز آپ کو محتاط کرنا چاہتا ہے کہ آپ دوران کوکنگ موبائل ڈیوائسز کا استعمال، گھر کے کام کاج اور نشہ آور چیزوں کا استعمال نہ کریں۔ باربیکیو صرف باہر ہی کریں، اپنے گیراج میں باربیکیو نہ کریں، یا آگ لگنے والی لوازمات اپنے گیراج سے دور رکھیں۔ اپنے گیراج کو صاف رکھیں اور اپنے ساتھ دوسروں کو بھی محفوظ رکھیں۔ برامٹن فائر اینڈ ایمرجنسی سروسز کی طرف سے ایک پیغام۔
ਸਾਰੀ ਜਿੰਨਾ ਵੀ ਸੋਹਣਾ ਹੋਵੇ
ਬੋਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ